पाद पंकज बंदन कज बंदन सिमर अंगद दुख निकंदन श्री अमरदास हृदय नित त्याहु नित त्याहु श्री गुरु रामदास गुण गाओ श्री अर्जन विघ्न न के नाशक विघ्न नाशक हर गोविंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाबहोरी तेग बहादुर परम कृपाला जी मा कृपाला श्री गुरु गोविंद सिंह बिसाला तरो तरा पन पन शीसा जी पन पन शीसा बंद बार बार जगदीसा एकंकार सतगुरु ते प्रसाद साजो वाहे गुरु जी की फतेह है विघ्न विनाशन सोए वाहे गुरु जी की फतेह है विघ्न विनाशन सोए
दोहरा सुन के सिद्ध तूषण भये बोले बहुर न कोए चर्चा में हारत नहीं समझत पे मन सोए
वाहिगुरु जी का खालसा वाहिगुरु जी की फतेह तन तन नौवे पातशाह श्री गुरु तेग बहादुर साहिब महाराज जी दे पावन पवित्र चरणा कमला विखे हाजरा हजूर जाहरा जहूर सर्व कला भरपूर चवर छतर दे मालक धन धन श्री गुरु ग्रंथ साहिब महाराज जी दी पावन पवित्र हजूरी वे जुड़ बैठी गुरु खालसा साध संग जी आप जी दे अत्यंत वड्डे भाग हन जो सतगुरु महाराज जी दे पावन पवित्र चरणा कमला विखे संध्या दे दीवाना दियां हाजरियां भर रहे हो गुरु महाराज जी की अपार कृपा है जो आप जी नेता प्रति सतगुरु महाराज जी दे पावन पवित्र इतिहास की लड़ीवार कथा सरवण करते हो सतगुरु महाराज श्री गुरु नानक पातशाह जी जदों सुमेर पर्बत ते पहुंचे हैं तां सुमेर पर्बत ते बहुत सारे सिद्धा नाल गुरु साहिब जी का मिलाप होया रस्ते विच जेड़े सिद्ध आके मिलते सी ओ गुरु साहिब जी नाल बचन करके हार के कोई शर्मा के कोई डर के कोई निम्रता भाव रख के सारे वापस चले जाते सी पर विचार चर्चा किसी का जोर नहीं चलता सी हुण सिद्धां दे द्वारे ते जदों जिथे सिद्ध रहिंदे सी सिद्ध मंडली इत्थे पातशाह जी पुज्जे ने ਤਾਂ ਸਤਿਗੁਰੂ ਮਹਾਰਾਜ ਜੀ ਨਾਲ ਸਿੱਧਾਂ ਨੇ ਬਹੁਤ ਵਿਚਾਰ ਕੀਤੀ। ਕਦੇ ਈਸ਼ਰ ਨਾਥ ਸਵਾਲ ਪੁੱਛਦਾ, ਕਦੇ ਗੋਰਖ ਨਾਥ, ਚਰਪਟ ਨਾਥ, ਇਹਨਾਂ ਮੰਗਲ ਨਾਥ ਆਦਿ ਜਿਹੜੇ ਜਿੰਨੇ ਵੀ ਸਿੱਧ ਸੀਗੇ, ਮੁੱਖ ਸਿੱਧਾਂ ਨੇ ਗੁਰੂ ਪਾਤਸ਼ਾਹ ਜੀ ਤੋਂ ਸਵਾਲ ਪੁੱਛੇ। ਕਹਿੰਦੇ ਵੀ ਇਹ ਜੁਗਤੀ ਕਿਹੜੀ ਹੈ, ਕਿਸ ਜੁਗਤੀ ਨਾਲ ਕੀ ਹੋ ਸਕਦਾ। ਆਪਣੇ ਆਪਣੇ ਮਨ ਦੀਆਂ ਇੱਛਾ ਅਨੁਸਾਰ ਸਭ ਨੇ ਸਵਾਲ ਕੀਤੇ, ਤਾਂ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ। ਤੇ ਫਿਰ ਪਾਤਸ਼ਾਹ ਜੀ ਨੇ ਇੱਕ ਹੋਰ ਸ਼ਬਦ ਉਚਾਰਿਆ, ਕਹਿੰਦੇ ਵੀ ਤੁਸੀਂ ਇਸ ਸੰਸਾਰ ਦੇ ਵਿੱਚ ਇਹ ਜਿੰਨੇ ਕੁਝ ਕਾਰਜ ਕਰਦੇ ਹੋ, ਇਹ ਕੰਮ ਕਰਨ ਦੇ ਨਾਲ, ਬੇਯੋਗ ਭੇਸ ਧਾਰਨ ਕਰਨ ਦੇ ਨਾਲ ਕਿਹੜਾ ਯੋਗ ਤੁਸੀਂ ਧਾਰਨ ਕਰੋ, ਇਸ ਯੋਗ ਨਾਲ ਤੁਹਾਨੂੰ ਕੀ ਲਾਭ ਹੈ ਜਿਹੜਾ ਤੁਸੀਂ ਬਾਹਰ ਦਾ ਯੋਗ ਧਾਰਨ ਕਰਦੇ ਹੋ। ਮਹਾਰਾਜ ਕਹਿੰਦੇ ਅੰਦਰ ਦਾ ਯੋਗ ਧਾਰਨਾ ਕਰੋ, ਤੇ ਜਿਹੜੇ ਸੰਸਾਰ ਦੇ ਵਿੱਚ ਅਸਲ ਯੋਗ ਨੂੰ ਧਾਰਨ ਕਰਦੇ, ਉਹ ਸੰਸਾਰ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅਕਾਲ ਪੁਰਖ ਜਿਹਦਾ ਕੋਈ ਰੂਪ ਰੇਖ ਰਾਰ ਰੰਗ ਜਾਤ ਪਾਤ ਨਹੀਂ ਹੈ, ਉਹ ਅਕਾਲ ਪੁਰਖ ਸਰਵ ਵਿਆਪਕ ਹੈ। ਸਤਿਗੁਰੂ ਮਹਾਰਾਜ ਜੀ ਤੋਂ ਸਿੱਧਾਂ ਨੇ ਸਵਾਲ ਪੁੱਛੇ, ਤਾਂ ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਦਾ ਜਵਾਬ ਦਿੱਤਾ ਹੈ। ਜਦੋਂ ਸਤਿਗੁਰੂ ਜੀ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ, ਉਹ ਜਿੰਨੇ ਸਿੱਧ ਆਪਣੇ ਆਪਣੇ ਸਵਾਲ ਜ਼ੋਰ ਜ਼ੋਰ ਦੀ ਆਪਣੇ ਹੰਕਾਰ ਦੇ ਵਿੱਚ ਆ ਕੇ ਪੁੱਛਦੇ ਸੀ, ਸਭ ਚੁੱਪ ਹੋ ਗਏ, ਕਿਸੇ ਦਾ ਜ਼ੋਰ ਨਹੀਂ ਪੈ ਰਿਹਾ। ਇਹ ਸਿੱਧ ਹੁਣ ਗੁਰੂ ਸਾਹਿਬ ਜੀ ਦੇ ਸਾਹਮਣੇ ਬੋਲ ਨਹੀਂ ਰਹੇ। ਫਿਰ ਜਿਹੜੇ ਕੁਝ ਹੋਰ ਸਿੱਧ ਨੇ, ਉਹ ਵੀ ਗੁਰੂ ਸਾਹਿਬ ਜੀ ਤੋਂ ਸਵਾਲ ਕਰ ਰਹੇ ਨੇ। ਜਿਹੜੀ ਗੁਰੂ ਮਹਾਰਾਜ ਜੀ ਦੇ ਸਿੱਧਾਂ ਨੂੰ ਗੁਰੂ ਸਾਹਿਬ ਜੀ ਨੇ ਕਰਾਮਾਤਾਂ ਦਿਖਾਈਆਂ, ਸਿੱਧ ਗੁਰੂ ਸਾਹਿਬ ਜੀ ਨੂੰ ਕਰਾਮਾਤਾਂ ਦਿਖਾਉਂਦੇ ਸੀ, ਤੇ ਗੁਰੂ ਸਾਹਿਬ ਜੀ ਨੂੰ ਕਹਿੰਦੇ ਤੁਹਾਨੂੰ ਕੋਈ ਕਰਾਮਾਤ ਨਹੀਂ ਆਉਂਦੀ। ਜਦੋਂ ਗੁਰੂ ਮਹਾਰਾਜ ਜੀ ਨੇ ਕਰਾਮਾਤ ਦਿਖਾਈ, ਉਹ ਪ੍ਰਸੰਗ ਆਪਾਂ ਅੱਜ ਸਰਵਣ ਕਰਨਾ ਹੈ। ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਨੇ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਦੇ ਨਾਲ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸੁਨ ਕੈ ਸਿੱਧ ਤੂਸ਼ਣ ਭਏ, ਬੋਲੇ ਬਹੁਰ ਨ ਕੋਏ।
ਜਦੋਂ ਸਤਿਗੁਰੂ ਜੀ ਨੇ ਸਿੱਧਾਂ ਦੇ ਸਵਾਲਾਂ ਦਾ ਜਵਾਬ ਦੇ ਦਿੱਤਾ, ਉਹਨਾਂ ਵਿੱਚੋਂ ਸਾਰੇ ਸਿੱਧਾਂ ਦੇ ਜਿਨ੍ਹਾਂ ਨੇ ਸਵਾਲ ਪੁੱਛੇ ਸੀ, ਉਹਨਾਂ ਦੇ ਮਨ ਦੇ ਸ਼ੰਕਿਆਂ, ਮਨ ਦੇ ਸਵਾਲਾਂ ਦੀ ਜਵਾਬ ਮਿਲਣ ਕਰਕੇ ਸ਼ੰਕਿਆਂ ਦੀ ਨਿਰਵਿਰਤੀ ਹੋ ਗਈ। ਚਰਪਟ ਨਾਥ, ਈਸ਼ਰ ਨਾਥ, ਗੋਰਖ ਨਾਥ, ਇਹਨਾਂ ਦੇ ਮਨ ਵਿੱਚ, ਮੰਗਲ ਨਾਥ, ਗੋਪੀ ਚੰਦ, ਇਹਨਾਂ ਦੇ ਮਨ ਵਿੱਚ ਥੋੜਾ ਸੰਤੋਖ ਸੁੱਖ ਮਿਲਿਆ। ਇਹਨਾਂ ਵਿੱਚੋਂ ਕਿਸੇ ਨੇ ਦੁਬਾਰਾ ਸਵਾਲ ਨਹੀਂ ਕੀਤਾ।
ਚਰਚਾ ਮੈਂ ਹਾਰਤ ਨਹੀਂ, ਸਮਝਤ ਭੇ ਮਨ ਸੋਏ।
ਉਹਨਾਂ ਨੇ ਆਪਣੇ ਮਨ ਵਿੱਚ ਜਾਣ ਲਿਆ, ਗੋਰਖ ਨਾਥ ਨੇ, ਮੰਗਲ ਨਾਥ, ਈਸ਼ਰ ਨਾਥ, ਗੋਪੀ ਚੰਦ, ਇਹਨਾਂ ਨੇ ਜਾਣ ਲਿਆ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਚਰਚਾ ਦੇ ਨਾਲ, ਵਾਦ ਵਿਵਾਦ ਦੇ ਨਾਲ ਕਦੇ ਹਾਰੇ ਨਹੀਂ ਜਾ ਸਕਦੇ। ਇਹਨਾਂ ਨੂੰ ਕੋਈ ਵਾਦ ਵਿਵਾਦ ਦੇ ਨਾਲ ਹਰਾ ਨਹੀਂ ਸਕਦਾ।
ਸੋਰਠਾ ਜੇ ਅਤ ਉੱਤਮ ਨਾਥ, ਮਗਨ ਧਿਆਨ ਮੈਂ ਤਬ ਰਹੇ।
ਜਦੋਂ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਦਿੱਤਾ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅੰਦਰ ਮੁਖੀ ਧਿਆਨ ਕਰਕੇ, ਅੰਤਰਮੁਖੀ ਬਿਰਤੀ ਕਰ ਲਈ, ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਮੂੰਹ ਚੋਂ ਕੋਈ ਬਚਨ ਨਹੀਂ ਕਰਦੇ ਸਿੱਧਾ ਨਾਲ। ਸਿੱਧ ਗੁਰੂ ਸਾਹਿਬ ਜੀ ਨੂੰ ਦੇਖ ਰਹੇ ਨੇ ਪਰ ਸਤਿਗੁਰੂ ਮਹਾਰਾਜ ਜੀ ਵੀ ਕੋਈ ਬਚਨ ਨਹੀਂ ਕੀਤਾ।
ਬੋਲੇ ਤਿੰਨ ਕੇ ਸਾਥ ਸ਼੍ਰੀ ਗੁਰ ਮੋਦ ਬਢਾਏ ਕੈ।
ਜਿਹੜੇ ਇਹ ਸਿੱਧ ਸੀ ਨਾ ਗੁਰੂ ਮਹਾਰਾਜ ਜੀ ਨੂੰ ਦੇਖ ਰਹੇ ਨੇ, ਮਹਾਰਾਜ ਅੰਤਰਮੁਖੀ ਧਿਆਨ ਵਿੱਚ ਬਿਰਤੀ ਵਿੱਚ ਸੀ ਤੇ ਸਤਿਗੁਰੂ ਜੀ ਨੂੰ ਸਿੱਧ ਵੇਖ ਕੇ ਹੈਰਾਨ ਹੋ ਰਹੇ ਸੀ ਕਿ ਇਹ ਅੱਗੋਂ ਕੋਈ ਬਚਨ ਨਹੀਂ ਕਰ ਰਹੇ, ਇਹਨਾਂ ਨੇ ਸ਼ਬਦ ਉਚਾਰਿਆ ਅੱਗੋਂ ਕੋਈ ਗੱਲ ਨਹੀਂ ਕਰਦੇ। ਤਾਂ ਸਤਿਗੁਰੂ ਮਹਾਰਾਜ ਜੀ ਉਹਨਾਂ ਸਿੱਧਾਂ ਨਾਲ ਵਿਚਾਰ ਕੀਤੀ।
ਕਬਿਤ ਆਸਨ ਕੋਲਾਏ ਬੈਸਿਓ ਆਸਨ ਨਾਰੀ ਦੇ ਕੇ ਵਿੱਚ।
ਸਤਿਗੁਰੂ ਮਹਾਰਾਜ ਜੀ ਬੈਠੇ ਨੇ ਤੇ ਜਿਹੜੇ ਸਿੱਧ ਸੀ ਉਹਨਾਂ ਵਿੱਚੋਂ ਜਿਹੜਾ ਘੁੱਗੂ ਨਾਥ ਸਿੱਧ ਹੈ, ਇਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਵਾਲ ਕੀਤਾ, ਕਹਿੰਦਾ ਵੀ ਤੁਸੀਂ ਆਸਣ ਲਾ ਕੇ ਬੈਠੇ ਹੋ, ਕੁਝ ਬੋਲ ਨਹੀਂ ਰਹੇ। ਗੁਰੂ ਮਹਾਰਾਜ ਜੀ ਗੁਪਤ ਬੈਠੇ ਸੀ, ਸਿੱਧ ਹੈਰਾਨ ਹੋ ਕੇ ਵੇਖ ਰਹੇ ਤੇ ਘੁੱਗੂ ਨਾਥ ਕਹਿਣ ਲੱਗਾ, ਕਹਿੰਦਾ ਮਹਾਰਾਜ ਤੁਸੀਂ ਆਸਣ ਲਾ ਕੇ ਬੈਠੇ ਹੋ, ਕੋਈ ਵੀ ਬਚਨ ਆਪਣੇ ਮੁਖ ਤੋਂ ਕਿਉਂ ਨਹੀਂ ਕਹਿ ਰਹੇ?
ਐਸੇ ਘੁੱਗੂ ਨਾਥ ਸੰਗ ਬੋਲੇ ਸੁਣਾਏ ਕੈ।
ਇਹ ਬਚਨ ਇਸ ਘੁੱਗੂ ਨਾਥ ਨੇ ਗੁਰੂ ਸਾਹਿਬ ਜੀ ਦੇ ਨਾਲ ਕੀਤੇ ਨੇ। ਕਹਿੰਦਾ ਮਹਾਰਾਜ ਤੁਸੀਂ ਬੋਲਦੇ ਨਹੀਂ, ਇੱਕੋ ਆਸਣ ਤੇ ਗੁਪਤ ਹੋ ਕੇ ਬੈਠੇ ਹੋ, ਕੁਝ ਬੋਲੋ, ਕੋਈ ਗੱਲ ਦੱਸੋ।
ਮੌਨ ਕੈਸੇ ਸਾਦੀ ਕੌਣ ਮਤ ਕੇ ਆਰਾਦੀ ਤੁਮ।
ਘੁੱਗੂ ਨਾਥ ਕਹਿੰਦਾ ਵੀ ਦੇਖੋ ਤੁਸੀਂ ਗੁਪਤ ਕਿਉਂ ਹੋ ਕੇ ਬੈਠੇ, ਬੋਲਦੇ ਨਹੀਂ, ਕਿਹੜੀ ਤੁਹਾਡੇ ਮਨ ਵਿੱਚ ਮਤ ਹੈ, ਕਿਸ ਚੀਜ਼ ਨੂੰ ਨਿਸ਼ਚਾ ਕਰਕੇ ਮੰਨਦੇ ਹੋ, ਕਿਸ ਯੋਗ ਮਤ ਨੂੰ ਮੰਨਦੇ ਹੋ, ਕਿਉਂ ਨਹੀਂ ਮੰਨਦੇ, ਤੁਹਾਡਾ ਮਤ ਕੀ ਹੈ, ਕਿਉਂ ਕਰਕੇ ਚੁੱਪ ਕਰਕੇ ਬੈਠੇ ਹੋ?
ਪੁੱਤਰ ਨਾ ਕਹਿਓ ਸੁਣ ਮਨ ਤੇ ਉਠਾਏ ਕੈ।
ਤੁਸੀਂ ਗੱਲ ਦਾ ਜਵਾਬ ਨਹੀਂ ਦੇ ਰਹੇ, ਕਿਰਪਾ ਕਰਕੇ ਬੋਲੋ ਤਾਂ ਸਹੀ ਵੀ ਤੁਸੀਂ ਕਿਹੜੇ ਮਤ ਦੇ ਧਾਰਨੀ ਹੋ, ਕੀ ਕੰਮ ਕਰਦੇ ਹੋ, ਇਹਦੇ ਬਾਰੇ ਸਾਨੂੰ ਦੱਸੋ।
ਆਚੋ ਲਾਗੇ ਦਰਸ਼ਨ ਮਰਮ ਨਾ ਜਾਣਿਓ ਜਾਏ।
ਕਹਿਣ ਲੱਗੇ ਘੁੱਗੂ ਨਾਥ, ਕਹਿੰਦਾ ਮਹਾਰਾਜ ਤੁਹਾਡੇ ਦਰਸ਼ਨਾਂ ਚੋਂ ਸਾਨੂੰ ਆਨੰਦ ਮਿਲਦਾ, ਤੁਹਾਡੇ ਬਚਨਾਂ ਨਾਲ ਸਾਨੂੰ ਆਨੰਦ ਮਿਲਦਾ, ਪਰ ਜਦੋਂ ਤੱਕ ਤੁਸੀਂ ਬੋਲੋਗੇ ਹੀ ਨਹੀਂ, ਤੁਹਾਡੇ ਮਰਮ ਨੂੰ, ਤੁਹਾਡੇ ਬਚਨਾਂ ਨੂੰ, ਤੁਹਾਡੇ ਉਪਦੇਸ਼ ਨੂੰ ਅਸੀਂ ਕਿਵੇਂ ਜਾਣਾਂਗੇ? ਸਤਿਗੁਰੂ ਜੀ ਕਿਰਪਾ ਕਰਕੇ ਉਪਦੇਸ਼ ਦਿਓ, ਕਿਉਂ ਨਹੀਂ ਬੋਲਦੇ, ਤੁਸੀਂ ਸਾਨੂੰ ਦੱਸੋ ਵੀ ਕੀ ਕਰੀਏ, ਕੀ ਬਚਨ, ਕਿਸ ਤਰ੍ਹਾਂ ਦੀ ਜੀਵਨ ਵਿੱਚ ਜੁਗਤੀ ਅਪਣਾਈਏ, ਇਹ ਤੁਸੀਂ ਸਾਨੂੰ ਉਪਦੇਸ਼ ਦਿਓ। ਮਹਾਰਾਜ ਬਿਨਾਂ ਉਪਦੇਸ਼ ਦਿੱਤਿਆਂ, ਬਿਨਾਂ ਤੁਹਾਡੇ ਬੋਲਿਆਂ ਸਾਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਉਣੀ, ਕਿਉਂਕਿ ਜਦੋਂ ਤੱਕ ਤੁਸੀਂ ਆਪਣੇ ਮੁਖ ਤੋਂ ਕੁਝ ਕਹੋਗੇ ਨਹੀਂ, ਸਾਨੂੰ ਨਹੀਂ ਸਮਝ ਆਉਣੀ, ਅਸੀਂ ਪਾਪੀ ਲੋਕ ਹਾਂ, ਇਨਸਾਨ ਇਸ ਸੰਸਾਰ ਵਿੱਚ ਜੀਵ, ਕਿਰਪਾ ਕਰਕੇ ਆਪਣਾ ਬਚਨ ਉਪਦੇਸ਼ ਸਾਨੂੰ ਦੱਸਣਾ ਕਰੋ।
ਬੋਲੇ ਬਿਨ ਕੈਸੇ ਜਾਣੇ ਕਹੀਏ ਬੁਝਾਏ ਕੈ।
ਦੱਸੋ ਬਿਨਾਂ ਬੋਲਿਆਂ ਕਿਸ ਤਰ੍ਹਾਂ ਬੁਝ ਸਕਦੇ, ਅਸੀਂ ਕਿਵੇਂ ਤੁਹਾਡੇ ਬਚਨ ਨੂੰ ਜਾਣ ਸਕੀਏ ਵੀ ਤੁਹਾਡੇ ਅੰਦਰ ਤੁਹਾਡਾ ਕਹਿਣਾ ਉਪਦੇਸ਼ ਕੀ ਹੈ? ਬਿਨਾਂ ਬੋਲਿਆਂ ਸਾਨੂੰ ਨਹੀਂ ਸਮਝ ਆਉਣੀ, ਜਦੋਂ ਤੱਕ ਤੁਸੀਂ ਨਹੀਂ ਕਹੋਗੇ ਵੀ ਇਹ ਉਪਦੇਸ਼ ਕਮਾਓ। ਘੁੱਗੂ ਨਾਥ ਕਹਿੰਦਾ ਸਤਿਗੁਰੂ ਜੀ ਆਪਣਾ ਉਪਦੇਸ਼ ਬਖਸ਼ੋ, ਜਦੋਂ ਤੱਕ ਤੁਸੀਂ ਉਪਦੇਸ਼ ਨਹੀਂ ਦਿਓਗੇ ਤੁਹਾਡੇ ਬਿਨਾਂ ਬੋਲਿਆਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਣਾ।
ਬੋਲਿਓ ਗੁਰ ਨਾਨਕ ਸੋ ਬਚਨ ਬਿਲਾਸ ਨੀਕੇ।
ਸਤਿਗੁਰੂ ਮਹਾਰਾਜ ਜੀ ਦੇ ਨਾਲ ਬੜੇ ਬਿਲਾਸ ਸੋਹਣੇ ਸੋਹਣੇ ਬਚਨ ਕਰ ਰਿਹਾ ਸੀ।
ਜਾਨ ਅਵਤਾਰ ਰਿਦੇ ਬਹੁ ਹਰ ਖਾਏ ਕੈ।
ਸਤਿਗੁਰੂ ਮਹਾਰਾਜ ਜੀ ਨੂੰ ਅਵਤਾਰ ਮਹਾਂਪੁਰਸ਼ ਮੰਨ ਕੇ, ਸੰਸਾਰ ਤੇ ਅਕਾਲ ਪੁਰਖ ਦਾ ਅਵਤਾਰ ਜਾਣ ਕੇ ਬੜੇ ਪਿਆਰ ਦੇ ਨਾਲ ਘੁੱਗੂ ਨਾਥ ਕਹਿਣ ਲੱਗਾ, ਮਹਾਰਾਜ ਕਿਰਪਾ ਕਰਕੇ ਆਪਣਾ ਉਪਦੇਸ਼ ਸਾਨੂੰ ਦੇਣਾ ਕਰੋ।
ਕਬਿਤ ਸਿੱਧ ਨਾਥ ਜਤੀ ਕੋ ਨਾਮ ਨਾ ਤਰਾਵੋ ਜਗ।
ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਅਸੀਂ ਕਿਉਂ ਬੋਲੀਏ, ਸਾਡਾ ਤੁਸੀਂ ਕਹਿੰਦੇ ਤੁਹਾਡਾ ਮਤ ਕੀ ਹੈ? ਕਹਿੰਦੇ ਨਾ ਅਸੀਂ ਸਿੱਧ ਹਾਂ, ਨਾ ਜਤੀ ਹਾਂ, ਨਾ ਇਸ ਸੰਸਾਰ ਦੇ ਵਿੱਚ ਸਾਧੂ ਸੰਨਿਆਸੀ, ਯੋਗ ਦੇ ਸੰਨਿਆਸੀਆਂ ਦੇ 12 ਮਤ ਹਨ, ਉਹਨਾਂ ਮਤਾਂ ਵਿੱਚੋਂ, ਉਹਨਾਂ ਧਰਮਾਂ ਵਿੱਚੋਂ, ਉਹਨਾਂ ਦੇ ਅਲੱਗ ਅਲੱਗ ਹਿੱਸਿਆਂ ਵਿੱਚੋਂ ਅਸੀਂ ਕਿਸੇ ਦਾ ਵੀ ਨਾਮ ਆਪਣੇ ਨਾਮ ਕਰਕੇ ਨਹੀਂ ਰੱਖਦੇ, ਕਿਉਂਕਿ ਸੰਨਿਆਸੀ ਆਪਣੇ ਆਪ ਨੂੰ ਸੰਨਿਆਸੀ ਕਹਾਉਂਦੇ, ਕੋਈ ਆਪਣੇ ਆਪ ਨੂੰ ਉਦਾਸੀ ਕਹਾਉਂਦਾ, ਕੋਈ ਆਪਣੇ ਆਪ ਨੂੰ ਜੋਗੀ, ਕੋਈ ਸਿੱਧ, ਕੋਈ ਜਤੀ, ਕੋਈ ਤਪੀ। ਮਹਾਰਾਜ ਕਹਿੰਦੇ ਅਸੀਂ ਇਹਨਾਂ ਚੀਜ਼ਾਂ ਵਿੱਚੋਂ ਕੋਈ ਵੀ ਨਾਮ ਨਹੀਂ ਧਰਾਉਣਾ, ਆਪਣੇ ਨਾਲ ਕੋਈ ਨਾਮ ਨਹੀਂ ਲਾਉਣਾ। ਅੱਜ ਕੱਲ੍ਹ ਆਪਾਂ ਕੋਈ ਬੰਦਾ ਜਿਹਨੂੰ ਵੇਖ ਲਓ ਆਪਣੇ ਨਾਮ ਦੇ ਨਾਲ 10-10 ਨਾਮ ਬਿਨਾਂ ਮਤਲਬ ਤੋਂ ਹੀ ਲਾਏ ਫਿਰਦੇ। ਅੱਜ ਕੱਲ੍ਹ 108, 1008 ਸੰਤ, ਸਿੱਧ, ਤਪਸਵੀ, ਸ੍ਰੀ ਮਹੇਸ਼ਵਰ, ਇੰਨੇ ਇੰਨੇ ਨਵੇਂ ਲੰਮੇ ਨਵੇਂ ਨਾਮ ਰਖਾ ਲੈਂਦੇ, ਇੱਕ ਤੋਂ ਇੱਕ ਨਾਮ। ਹਾਲਾਂਕਿ 108 ਦਾ ਮਤਲਬ ਕਿਸੇ ਨੂੰ ਵੀ ਪਤਾ ਨਹੀਂ। 108 ਦਾ ਮਤਲਬ ਹੈ ਵੀ ਜਿਹੜਾ ਬ੍ਰਹਮ ਹੈ ਨਾ, ਬ੍ਰਹਮ ਸ਼ਬਦ ਸੰਸਕ੍ਰਿਤ ਦੇ ਅੱਖਰਾਂ ਵਰਣਾ ਅਨੁਸਾਰ, ਹਿੰਦੀ ਦੇ ਵਰਣਾ ਅਨੁਸਾਰ, ਐੜੇ ਤੋਂ ਲੈ ਕੇ ਬੱਬੇ ਤੱਕ, ਰਾਰੇ ਤੱਕ, ਹਾਹਾ ਮੰਮਾ, ਇਹਨਾਂ ਚ ਅਕਸ਼ਰਾਂ ਦੇ ਜੋੜ ਕਰੀਏ ਨਾ, ਉਹਨਾਂ ਨਾਲ 108 ਜੋੜ ਬਣਦਾ। ਯਾਨੀ ਜਿਹੜਾ ਬ੍ਰਹਮ ਸ਼ਬਦ ਦਾ ਜੋੜ ਹੈ ਉਹ 108 ਹੈ। ਸਾਰੇ ਆਪਣੇ ਆਪਣੇ ਨਾਮ ਨਾਲ 108, ਕੋਈ 1008, ਕੋਈ 11000, ਹੁਣ ਤਾਂ ਹੋਰ ਗਿਣਤੀ ਵੱਧ ਰਹੀ ਹੈ। ਹਰ ਕੋਈ ਆਪਣੇ ਨਾਮ ਨਾਲ ਬੜਾ ਕੋਈ ਲਿਖਾਉਂਦਾ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਮੈਂ ਨਹੀਂ ਆਪਣੇ ਨਾਮ ਨਾਲ ਕੁਝ ਲਿਖਾਉਣਾ, ਮੈਂ ਆਪਣੇ ਨਾਮ ਨਾਲ ਸਿੱਧ ਨਹੀਂ ਲਿਖਾਉਣਾ, ਨਾ ਆਪਣੇ ਨਾਮ ਨਾਲ ਮੈਂ ਜਤੀ ਕਹਾਵਾਂ, ਨਾ ਤਪੀ ਕਹਾਵਾਂ। ਇਹ ਸੰਸਾਰ ਦੇ ਨਾਮ ਜੋਗੀ ਜਤੀ ਇਹ ਤਾਂ ਸਿਰਫ ਥੋੜੇ ਸਮੇਂ ਵਾਸਤੇ, ਇਹ ਨਾਮ ਸੱਚੇ ਨਹੀਂ। ਸੱਚਾ ਨਾਮ ਉਹ ਅਕਾਲ ਪੁਰਖ ਦਾ ਹੈ। ਉਸ ਅਕਾਲ ਪੁਰਖ ਦੇ ਨਾਮ ਨੂੰ ਹਿਰਦੇ ਵਿੱਚ ਰੱਖੀਏ। ਸੰਸਾਰਕ ਵਸਤੂਆਂ ਦੇ ਨਾਮ ਤੋਂ ਅਸੀਂ ਕੀ ਲੈਣਾ ਹੈ?
ਉੱਚੋ ਨੀਚੋ ਪਦ ਤਜ ਸਿੰਘੀ ਨਾ ਬਜਾਏ ਹੋ।
ਮਹਾਰਾਜ ਕਹਿੰਦੇ ਨਾ ਮੈਂ ਉੱਚੀ ਪਦਵੀ ਤੇ ਬੈਠਾ, ਨਾ ਨੀਵੀਂ ਪਦਵੀ ਤੇ। ਮੈਨੂੰ ਉੱਚੇ ਮਤ ਦੀ, ਉੱਚੇ ਧਰਮ ਦੀ ਲੋੜ ਨਹੀਂ, ਨੀਵੇਂ ਮਤ ਦੀ, ਨੀਵੇਂ ਧਰਮ ਦੀ ਲੋੜ ਨਹੀਂ। ਕਿਉਂਕਿ ਤੁਸੀਂ ਕਹਿੰਦੇ ਹੋ ਵੀ ਫਲਾਣਾ ਧਰਮ ਨੀਵਾਂ ਤੇ ਫਲਾਣਾ ਉੱਚਾ। ਘੁੱਗੂ ਨਾਥ ਜੀ ਇਹ ਗੱਲ ਯਾਦ ਰੱਖੋ, ਸੰਸਾਰ ਵਿੱਚ ਉੱਚਾ ਨੀਵਾਂ ਕੋਈ ਮਤ ਨਹੀਂ। ਅਸੀਂ ਇਹੋ ਜਿਹੇ ਮਤ ਵਿੱਚ ਪੈਣਾ ਹੀ ਨਹੀਂ ਚਾਹੁੰਦੇ ਜਿਹਦੇ ਵਿੱਚ ਉੱਚਾ ਨੀਵਾਂ ਹੋਵੇ। ਇਹੋ ਜਿਹੀ ਕਾਹਦੀ ਬਿਰਤੀ, ਇਹੋ ਜਿਹੇ ਮਤਾਂ ਵਿੱਚ ਆਪਣਾ ਨਾਮ ਨਹੀਂ ਜੋੜਨਾ। ਇਹੋ ਜਿਹੇ ਮਤਾਂ ਤੋਂ ਦੂਰ ਹੋ ਕੇ ਨਿਰੰਜਨ ਸਰੂਪ ਦੀ ਅਵਸਥਾ ਦੀ ਪ੍ਰਾਪਤੀ ਵਾਸਤੇ ਹਰ ਵੇਲੇ ਧਿਆਨ ਵਿੱਚ ਜੁੜੇ ਰਹਿੰਦੇ ਹਾਂ।
ਡਿੰਬ ਨਾ ਦਿਖਾਓ ਨਹਿ ਮਾਨ ਕੋ ਬਧਾਵੋ।
ਇਹ ਧਰਮ ਰੱਖਣ ਨਾਲ ਵੀ ਮੇਰਾ ਨਾਮ ਇਹ ਹੈ, ਮੈਂ ਇੰਨੀ ਅਵਸਥਾ ਦਾ ਮਾਲਕ ਹਾਂ, ਮੈਂ ਇਹ ਪੜ੍ਹਿਆ ਹੋਇਆ, ਮੈਨੂੰ ਇਹ ਡਿਗਰੀ ਪ੍ਰਾਪਤ ਹੈ, ਮੈਨੂੰ ਇਹ ਮਾਨਤਾ ਪ੍ਰਾਪਤ ਹੈ, ਇਹ ਕੁਝ ਹੈ। ਇਹਨਾਂ ਕੁਝ ਹੋਣ ਦੇ ਨਾਲ ਹੰਕਾਰ ਵਧਦਾ ਹੈ। ਇਹਦੇ ਪਿੱਛੇ ਪਖੰਡ ਹੈ, ਡਿੰਬ ਹੈ। ਡਿੰਬ ਨਾਮ ਪਖੰਡ ਦਾ ਅਰਥ ਕੱਲ ਜਿਹੜਾ ਸ਼ਬਦ ਵਿੱਚ ਆਇਆ ਸੀ, ਪਖੰਡ ਦੇ ਅਰਥ ਦੋ ਬਣਦੇ ਹਨ। ਮਹਾਨਕੋਸ਼ ਵਿੱਚ ਆਪਾਂ ਪਖੰਡ ਦੇ ਅਰਥ ਵੇਖੀਏ, ਉਹਨਾਂ ਨੇ ਲਿਖਿਆ ਵੀ ਪਾਖੰਡੀ ਤੇ ਪਾਖੰਡ। ਬਾਣੀ ਦੇ ਵਿੱਚ ਪਾਖੰਡ ਜਿਹੜਾ ਇਸ ਸ਼ਬਦ ਵਿੱਚ ਹੈ, ਉੱਥੇ ਜਿਹੜਾ ਪਾਖਸ਼ਾਲ ਜਿਹੜਾ ਕੱਲ ਬਾਬਾ ਜੀ ਨੇ ਅਰਥ ਕੀਤਾ ਸੀ ਉਹ ਵੀ ਅਰਥ ਹੈ। ਇੱਕ ਪਖੰਡੀ ਡਿੰਬੀ ਜਿਹੜਾ ਦੂਸਰਿਆਂ ਨੂੰ ਵਿਖਾਉਣ ਵਾਸਤੇ ਕੇਵਲ, ਉਹ ਵੀ ਪਖੰਡ ਦਾ ਅਰਥ ਹੈ। ਕਿਉਂਕਿ ਦੁਨੀਆਂ ਵਿੱਚ ਕੇਵਲ ਇੱਕ ਅਰਥ ਨਹੀਂ, ਦੋ ਦੋ ਅਰਥ ਹਨ, ਡਿੰਬੀ ਪਖੰਡ। ਕਹਿੰਦੇ ਅਸੀਂ ਇਹੋ ਜਿਹਾ ਪਖੰਡ, ਇਹੋ ਜਿਹਾ ਡਿੰਬ ਲੋਕਾਂ ਸਾਹਮਣੇ ਨਹੀਂ ਦਿਖਾਉਣਾ ਜਿਹੜਾ ਤੁਸੀਂ ਗੱਲਾਂ ਕਰਦੇ। ਅਸੀਂ ਕਿਸੇ ਤਰ੍ਹਾਂ ਦੇ ਯੋਗ, ਕਿਸੇ ਤਰ੍ਹਾਂ ਦੇ ਮਤ ਵਿੱਚ ਆਪਣਾ ਕਰਕੇ ਨਹੀਂ ਜਾਣਦੇ। ਆਪਣਾ ਕੇਵਲ ਉਹ ਵਾਹਿਗੁਰੂ ਹੈ, ਉਹ ਸਾਰਿਆਂ ਦਾ ਹੈ ਤੇ ਸਭ ਦੇ ਨਾਲ ਸਹਾਇਤਾ ਕਰਨ ਵਾਲਾ। ਇਸ ਕਰਕੇ ਅਸੀਂ ਇਹੋ ਜਿਹਾ ਕੋਈ ਮਤ ਧਾਰਨ ਹੀ ਨਹੀਂ ਕਰਦੇ, ਇਹੋ ਜਿਹੀ ਕੋਈ ਅਵਸਥਾ ਨੂੰ ਲੈਣਾ ਹੀ ਨਹੀਂ ਚਾਹੁੰਦੇ, ਇਹੋ ਜਿਹੀ ਪ੍ਰਾਪਤੀ, ਇਹੋ ਜਿਹੀ ਮਾਨਤਾ ਨੂੰ ਰੱਖਣਾ ਹੀ ਨਹੀਂ ਚਾਹੁੰਦੇ ਜਿਹਦੇ ਨਾਲ ਅਸੀਂ ਆਖੀਏ ਵੀ ਅਸੀਂ ਇਹ ਕੁਝ ਹਾਂ, ਜਿਹਦੇ ਨਾਲ ਆਪਣਾ ਹੰਕਾਰ ਵਧੇ ਮਨ ਬਿਰਤੀ ਦਾ। ਪਾਤਸ਼ਾਹ ਕਹਿੰਦੇ ਇਹੋ ਜਿਹੀ ਮਾਨਤਾਵਾਂ ਦਾ, ਇਹੋ ਜਿਹੀ ਅਵਸਥਾਵਾਂ ਦਾ ਸਾਨੂੰ ਜ਼ਰੂਰਤ ਲੋੜ ਹੀ ਨਹੀਂ ਹੈ।
ਦੁੱਖ ਸੁੱਖ ਕੋ ਮਿਟਾਓ ਦ੍ਵੈਤ ਮਨ ਤੇ ਭੁਲਾਏ ਹੋ।
ਦੁੱਖ ਸੁੱਖ ਦੀ ਪ੍ਰਾਪਤੀ ਇਸ ਬਿਰਤੀਆਂ ਕਰਕੇ ਹੈ। ਜਦੋਂ ਆਪਾਂ ਜੋਗੀ ਬਣਦੇ ਹਾਂ, ਕੋਈ ਧਰਮ ਦੇ ਵਿੱਚ ਪੈਂਦੇ ਹਾਂ, ਕਿਉਂਕਿ ਅੱਜ ਧਰਮ ਬਣਿਆ ਤਾਂ ਬੰਦੇ ਦੇ ਸੁੱਖ ਵਾਸਤੇ ਹੈ, ਆਨੰਦ ਵਾਸਤੇ, ਪਰ ਜਿਹੜਾ ਮਨੁੱਖ ਹੈ ਨਾ, ਇਹ ਸਭ ਤੋਂ ਜ਼ਿਆਦਾ ਦੁੱਖ ਧਰਮ ਦੇ ਰਸਤੇ ਵਿੱਚ ਮਾਫ਼ ਕਰਦਾ। ਮਾਫ਼ ਕਰਨਾ ਜੇ ਜਿੰਨੇ ਪਾਪ ਧਰਮ ਦੇ ਨਾਮ 'ਤੇ ਹੋ ਜਾਂਦੇ ਨੇ, ਸਧਾਰਨ ਪੁਰਸ਼ ਓਨੇ ਪਾਪ ਨਹੀਂ ਕਰ ਸਕਦਾ। ਧਰਮ ਦੇ ਨਾਮ 'ਤੇ ਅਕਸਰ ਕਰਕੇ ਸੰਸਾਰਕ ਬਿਰਤੀ ਹੈ। ਨਾਮ ਧਰਮ ਦਾ ਯੂਸ ਹੁੰਦਾ ਪ੍ਰਯੋਗ, ਪਰ ਜ਼ਿਆਦਾਤਰ ਪਾਪ ਕੀਤੇ ਜਾਂਦੇ। ਸਤਿਗੁਰੂ ਜੀ ਕਹਿੰਦੇ ਵੀ ਇਹੋ ਜਿਹਾ ਧਰਮ ਵੀ ਜਿਹਦੇ ਵਿੱਚ ਹੰਕਾਰ ਬਿਰਤੀ ਆਵੇ ਵੀ ਮੈਂ ਇਹ ਰੱਖਿਆ, ਮੈਂ ਇਹ ਕੀਤਾ, ਇਹੋ ਜਿਹੇ ਧਰਮ ਕਰਮਾਂ ਤੋਂ, ਇਹੋ ਜਿਹੇ ਚੰਗੇ ਕਰਮ ਸਾਨੂੰ ਕਰਨ ਦੀ ਲੋੜ ਹੀ ਨਹੀਂ, ਮੈਂ ਕਿਉਂ ਆਪਣੇ ਆਪ ਨੂੰ ਜੋਗੀ ਕਹਾਵਾਂ, ਮੈਨੂੰ ਕੀ ਲੋੜ ਹੈ। ਜਿਹਦੇ ਨਾਲ ਮਨ 'ਚ ਬਿਰਤੀ ਝੰਕਾਰ ਆਵੇ, ਇੰਨੇ ਸਾਰੇ ਤੁਸੀਂ ਸਿੱਧ ਹੋ, ਇੰਨੀ ਤਪੱਸਿਆ ਕਰਕੇ ਫਿਰ ਵੀ ਹੰਕਾਰ ਕਰਦੇ ਹੋ, ਕੇਵਲ ਤੁਹਾਡੇ ਮਨ 'ਚ ਹੰਕਾਰ ਹੈ। ਜੇ ਜੋਗੀ ਇੰਨਾ ਕੁਝ ਸਿੱਧੀਆਂ ਪ੍ਰਾਪਤ ਕਰਕੇ ਹੰਕਾਰ ਹੀ ਕਰਨਾ ਹੈ, ਤਾਂ ਦੱਸੋ ਮੈਨੂੰ ਕੀ ਲੋੜ ਹੈ। ਤੁਸੀਂ ਕਹਿੰਦੇ ਜੋਗੀ ਬਣ ਜਾਓ, ਮੌਤ ਖਤਮ ਹੋ ਜਾਵੇਗੀ, ਇਹ ਮਿਲ ਜਾਏਗਾ, ਉਹ ਮਿਲ ਜਾਏ। ਮਹਾਰਾਜ ਕਹਿੰਦੇ ਇੰਨੀ ਚੀਜ਼ਾਂ ਹੋਣ ਦੇ ਬਾਵਜੂਦ ਵੀ, ਇੰਨੀ ਉਮਰ ਹੋਣ ਦੇ ਬਾਵਜੂਦ ਤੁਸੀਂ ਫਿਰ ਵੀ ਆਪਣਾ ਹੰਕਾਰ ਨਹੀਂ ਮੇਟ ਸਕਦੇ। ਇਹ ਮਤ, ਆਪਣਾ ਨਾਮ, ਜਿੱਥੇ ਆਪਣੀ ਬਿਰਤੀ ਆਉਂਦੀ ਹੈ, ਮੈਂ ਹੁੰਦੀ ਹੈ, ਹੋਮੈ ਰਹਿੰਦੀ ਹੈ, ਮਹਾਰਾਜ ਕਹਿੰਦੇ ਉੱਥੇ ਹਮੇਸ਼ਾ ਸੁੱਖ ਦੁੱਖ ਰਹਿੰਦਾ, ਕਦੇ ਸੁੱਖ ਕਦੇ ਦੁੱਖ। ਮੈਂ ਇਸ ਸੁੱਖ ਦੁੱਖ ਨੂੰ ਖਤਮ ਕਰਕੇ, ਹੰਕਾਰ ਨੂੰ ਖਤਮ ਕਰਕੇ ਰੱਖਾਂਗਾ।
ਉਸਤਤ ਨਿੰਦਾ ਤਜ ਹੋਏ ਕੇ ਅਚਿੰਤ ਨਿਤ।
ਉਸਤਤ ਨਿੰਦਾ ਇਸ ਰਸਤੇ ਵਿੱਚ ਆਉਂਦੀ ਹੈ। ਜਿਹੜੀ ਬੰਦੇ ਨੂੰ ਜਿਸ ਥੋੜੇ ਸਮੇਂ ਉਸਤਤੀ ਮਿਲ ਜਾਵੇ, ਬੰਦਾ ਬੜਾ ਖੁਸ਼ ਹੁੰਦਾ। ਇਹ ਮਨ ਦੇ ਨਾ ਦੋ ਭੋਜਨ ਹਨ, ਜਿਵੇਂ ਆਪਣੇ ਸਰੀਰ ਦੇ ਇੱਕ ਹੁੰਦਾ ਭੋਜਨ ਸਾਦਾ ਚੰਗਾ, ਉਹਨੂੰ ਛਕਣ ਦੇ ਨਾਲ ਆਨੰਦ ਮਿਲਦਾ। ਇੱਕ ਭੋਜਨ ਐਸਾ ਹੁੰਦਾ ਵੀ ਖਾ ਲਓ ਤੇ ਪੇਟ ਖਰਾਬ ਹੋ ਜਾਂਦਾ, ਬੰਦਾ ਬਿਮਾਰ ਹੋ ਜਾਂਦਾ। ਮਨ ਦੇ ਵੀ ਦੋ ਭੋਜਨ ਹਨ, ਉਸਤਤੀ ਤੇ ਨਿੰਦਾ। ਯਾਨੀ ਇੱਕ ਤਾਂ ਆਪਣੀ ਉਸਤਤੀ ਤੇ ਦੂਸਰਿਆਂ ਦੀ ਨਿੰਦਾ ਕਰਨੀ, ਇਹ ਐਸਾ ਭੋਜਨ ਹੈ ਵੀ ਮਨ ਹਮੇਸ਼ਾ ਆਪਣੀ ਉਸਤਤੀ ਸੁਣਨਾ ਚਾਹੁੰਦਾ। ਆਪਣਾ ਸਾਰਿਆਂ ਦਾ ਮਨ ਜਿੰਨਾ ਚਿਰ ਸਾਡੀ ਕੋਈ ਦੂਸਰੀ ਉਸਤਤੀ ਕਰੇਗਾ ਵੀ ਮਹਾਰਾਜ ਤੁਸੀਂ ਬਹੁਤ ਵਧੀਆ, ਸਭ ਤੋਂ ਵਧੀਆ ਬੰਦੇ ਹੋ, ਜਿੰਨੀ ਉਸਤਤੀ ਕੋਈ ਸਾਡੀ ਕਰੇਗਾ ਉਹਨਾਂ ਅਸੀਂ ਖੁਸ਼ ਹੁੰਦੇ ਹਾਂ। ਤੇ ਉਸ ਵਕਤ ਜਿੰਨਾ ਜੇ ਕੋਈ ਸਾਡੇ ਦੁਸ਼ਮਣ ਦੀ, ਜਿਹਦੇ ਨਾਲ ਸਾਡੀ ਗੱਲ ਨਹੀਂ ਬਣਦੀ, ਉਹਦੀ ਨਿੰਦਾ ਕਰਦੇ, ਅਸੀਂ ਹੋਰ ਬਹੁਤ ਖੁਸ਼ ਹੁੰਦੇ ਹਾਂ। ਇਹ ਸਾਡਾ ਭੈੜਾ ਭੋਜਨ ਹੈ ਮਨ ਦਾ। ਮਨ ਨੂੰ ਭੋਜਨ, ਇਸ ਚੀਜ਼ ਨੂੰ ਵੇਖ ਕੇ ਮਨ ਐ ਖੁਸ਼ ਹੋ ਜਾਂਦਾ, ਪਰ ਇੰਨਾ ਨਹੀਂ ਪਤਾ ਜਿਹੜਾ ਭੋਜਨ ਤਲਿਆ ਹੁੰਦਾ ਨਾ, ਜ਼ਿਆਦਾਤਰ ਜਿਹੜੇ ਭੋਜਨ ਦਾ ਜਿੰਨਾ ਸਵਾਦ ਹੈ, ਜਿੰਨਾ ਮਿੱਠਾ ਰਸ ਹੈ, ਉਹ ਓਨਾ ਦੁੱਖ ਦੇਣ ਵਾਲਾ ਹੁੰਦਾ। ਇਸ ਮਨ ਨੂੰ ਪਤਾ ਨਹੀਂ ਵੀ ਜਿਹੜੀ ਆਪਣੀ ਉਸਤਤੀ ਸੁਣਨੀ ਹੈ ਨਾ, ਇਹ ਕਿੰਨਾ ਦੁੱਖ ਦੇ ਸਕਦੀ ਹੈ। ਜਿਹੜਾ ਅਸਲ ਭੋਜਨ ਹੈ ਵੀ ਪਰਮਾਤਮਾ ਦੇ ਨਾਮ ਦੀ ਉਸਤਤੀ ਕਰਨੀ ਤੇ ਆਪਣੇ ਮਨ ਦੇ ਹੰਕਾਰ ਨੂੰ ਨਿੰਦਣਾ ਹਰ ਵਕਤ, ਕਿ ਮਨਾ ਤੂੰ ਹੰਕਾਰੀ ਹੈ, ਤੂੰ ਜਪ ਤਪ ਨਹੀਂ ਕਰਦਾ, ਤੂੰ ਪਾਪੀ ਹੈ। ਇਸ ਚੀਜ਼ ਨੂੰ ਭੋਜਨ ਹੈ ਨਾਮ, ਮਨ ਦਾ ਇਹ ਹਿਰਦੇ ਦਾ ਭੋਜਨ ਹੈ ਪਰਮਾਤਮਾ ਦੀ ਉਸਤਤੀ ਕਰਨੀ, ਤੇ ਦੂਸਰਾ ਭੋਜਨ ਆਪਣੀ ਉਸਤਤੀ ਕਰਨੀ। ਦੋ ਤਰ੍ਹਾਂ ਦੀ ਉਸਤਤੀਆਂ, ਇੱਕ ਆਪਣੀ ਉਸਤਤੀ ਖੁਸ਼ ਸੁਣ ਕੇ ਖੁਸ਼ ਹੋਣਾ, ਇੱਕ ਉਸ ਅਕਾਲ ਪੁਰਖ ਦੀ ਉਸਤਤੀ ਸੁਣ ਕੇ ਖੁਸ਼ ਹੋਣਾ। ਇਹ ਦੋਵੇਂ ਭੋਜਨ ਹਨ। ਮਹਾਰਾਜ ਕਹਿੰਦੇ ਅਸੀਂ ਨਾ ਤੇ ਉਸਤਤ ਨਿੰਦਾ ਵਿੱਚ ਧਿਆਨ ਦੇਈਏ, ਨਾ ਆਪਣੀ ਉਸਤਤੀ ਸੁਣੀਏ, ਤੇ ਨਾ ਦੂਸਰੇ ਦੀ ਨਿੰਦਾ ਕਰੀਏ। ਅਸੀਂ ਉਸ ਅਕਾਲ ਪੁਰਖ ਦੀ ਉਸਤਤੀ, ਉਹਦੀ ਸਿਫਤੀ ਸ਼ਲਾਘਾ ਵਿੱਚ ਧਿਆਨ ਦਿਆ ਕਰਦੇ ਹਾਂ।
ਗੁਰੂ ਨਾ ਕਹਾਏ ਕਹਿ ਨਾ ਚੇਲਾ ਪਾਏ ਲਾਏ ਹੋ।
ਮਹਾਰਾਜ ਕਹਿੰਦੇ ਨਾ ਤਾਂ ਮੈਂ ਕੋਈ ਕਿਸੇ ਦਾ ਗੁਰੂ ਕਹਾਵਾਂ, ਤੇ ਗੁਰੂ ਕਹਾ ਕੇ ਨਾ ਹੀ ਕਿਸੇ ਨੂੰ ਆਪਣਾ ਚੇਲਾ ਬਣਾ ਕੇ ਆਪਣੇ ਪੈਰੀ ਲਾ ਕੇ ਪੂਜਾ ਕਰਾਵਾਂ। ਇਹੋ ਜਿਹੇ ਕਰਮ ਕਾਂਡ ਵੀ ਮੈਂ ਗੁਰੂ ਬਣ ਜਾ ਤੇ ਦੂਸਰਾ ਚੇਲਾ ਬਣ ਜਾਵੇ, ਇਹ ਮੇਰੇ ਮਨ ਦੀ ਇੱਛਾ ਨਹੀਂ। ਕਿਉਂਕਿ ਦੁਨੀਆਂ ਵਿੱਚ ਆਪਾਂ ਸਾਰੇ ਇੱਛਾ ਕਰਦੇ ਹਾਂ ਵੀ ਮੈਂ ਗੁਰੂ ਬਣ ਜਾ ਤੇ ਦੁਨੀਆ ਮੇਰੀ ਹਰ ਇੱਕ ਗੱਲ ਮੰਨੇ। ਅਕਸਰ ਕਰਕੇ ਆਪਾਂ ਹਰ ਇੱਕ ਬੰਦੇ ਨੂੰ ਆਪਣੀ ਗੱਲ ਮਨਾਉਣਾ ਚਾਹੁੰਦੇ, ਹਰ ਇੱਕ ਬੰਦਾ ਆਪਣੀ ਗੱਲ ਦੂਸਰਿਆਂ ਨੂੰ ਮਨਾਉਣਾ ਚਾਹੁੰਦਾ, ਪਰ ਮਹਾਰਾਜ ਕਹਿੰਦੇ ਮੈਂ ਇਹੋ ਜਿਹਾ ਕੰਮ ਕਿਉਂ ਕਰਾਂ ਵੀ ਜਿਹਦੇ ਨਾਲ ਦੁਨੀਆ ਮੇਰੀ ਗੱਲ ਮੰਨੇ। ਦੁਨੀਆ ਉਸ ਅਕਾਲ ਪੁਰਖ ਦਾ ਨਾਮ ਧਿਆਵੇ, ਉਹਦੇ ਬਚਨਾਂ ਨੂੰ ਮੰਨੇ, ਉਹਦਾ ਭਾਣਾ ਮੰਨੇ, ਮੇਰੀ ਗੱਲ ਕੀ ਲੋੜ ਹੈ। ਨਾ ਮੈਂ ਆਪਣੀ ਗੱਲ ਕਿਸੇ ਨੂੰ ਮਨਾਵਾਂ, ਨਾ ਕਿਸੇ ਨੂੰ ਧਮਕਾਵਾਂ, ਨਾ ਕਿਸੇ ਨੂੰ ਜ਼ਬਰਦਸਤੀ ਕਵਾਂ ਵੀ ਇਹ ਕਰੋ ਉਹ ਕਰੋ। ਭਾਈ ਨਾਮ ਜਪਣਾ ਜ਼ਰੂਰੀ ਹੈ, ਉਹ ਅਕਾਲ ਪੁਰਖ ਦਾ ਉਹ ਕੰਮ ਕਰੋ। ਨਾ ਮੈਂ ਕਿਸੇ ਨੂੰ ਗੁਰੂ ਆਪ ਬਣਾ ਤੇ ਨਾ ਹੀ ਕਿਸੇ ਨੂੰ ਚੇਲਾ ਬਣਾ ਕੇ ਆਪਣੀ ਸੇਵਾ ਕਰਾਵਾਂਗਾ।
ਇਕੰਕਾਰ ਖੇਲ ਸ਼ਿਵ ਸ਼ਕਤੀ ਨਾ ਮੇਲ ਕੋ।
ਤੇ ਸਤਿਗੁਰੂ ਜੀ ਕਹਿੰਦੇ ਵੀ ਅਸੀਂ ਆਪਣੇ ਮਨ ਵਿੱਚ ਇਹ ਗੱਲ ਜਾਣੀ ਹੋਈ ਹੈ। ਘੁੱਗੂ ਨਾਥ ਨੇ ਪੁੱਛਿਆ ਮਤ ਕੀ ਹੈ? ਮਹਾਰਾਜ ਕਹਿੰਦੇ ਵੀ ਦੇਖੋ ਘੁੱਗੂ ਨਾਥ ਜੀ, ਕਿਸੇ ਮਤ ਤੇ ਮੈਂ ਵਿਸ਼ਵਾਸ ਨਹੀਂ ਰੱਖਦਾ। ਸਿੱਧ ਜੋਗੀ ਜਤੀ ਇਹਨਾਂ ਚੀਜ਼ਾਂ ਦੇ ਨਾਮ ਕਰਕੇ ਹੰਕਾਰ ਆਉਂਦਾ, ਇਹਨਾਂ ਕਰਕੇ ਦੁੱਖ ਮਿਲਦਾ, ਇਹਨਾਂ ਕਰਕੇ ਮਨ ਦੀ ਬਿਰਤੀ ਲਿਵ ਟੁੱਟ ਜਾਂਦੀ ਹੈ ਤੇ ਆਪਣਾ ਭਾਵ ਪ੍ਰਤੀਤ ਹੁੰਦਾ। ਇਸ ਕਰਕੇ ਹੇ ਘੁੱਗੂ ਨਾਥ, ਮੈਂ ਬਾਕੀਆਂ ਬਿਰਤੀਆਂ ਤੋਂ ਬਾਕੀਆਂ ਮਤਾਂ ਨੂੰ ਪਿਛਾਂ ਛੱਡ ਕੇ ਇੱਕ ਚੀਜ਼ ਦਾ ਧਿਆਨ ਰੱਖਿਆ ਹੋਇਆ, ਉਸ ਏਕੰਕਾਰ ਸਰੂਪ ਦਾ, ਉਸ ਇੱਕ ਓਅੰਕਾਰ ਵਾਹਿਗੁਰੂ ਸਰੂਪ ਦਾ ਧਿਆਨ ਹਿਰਦੇ ਵਿੱਚ ਹੈ ਤੇ ਉਹਦੇ ਧਿਆਨ ਵਾਸਤੇ ਦੋ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ ਹੈ। ਕਿਹਦਾ? ਸ਼ਿਵ ਤੇ ਸ਼ਕਤੀ ਦਾ। ਸ਼ਿਵ ਨਾਮ ਚੇਤਨ ਸਰੂਪ ਦਾ ਹੈ, ਓਅੰਕਾਰ ਦਾ, ਸ਼ਕਤੀ ਨਾਮ ਮਾਇਆ ਦਾ ਹੈ। ਜਿਹੜੀ ਮਾਇਆ ਜੀਵ ਈਸ਼ਵਰ ਆਦਿ ਜਿਹਦੇ ਵਿੱਚੋਂ ਪੈਦਾ ਹੁੰਦਾ ਅਤੇ ਉਹ ਬ੍ਰਹਮ ਸਰੂਪ, ਅਸੀਂ ਇਸ ਚੀਜ਼ ਦੇ ਵਿੱਚ ਭੇਦ ਜਿਹੜਾ ਸੀ ਨਾ, ਉਹ ਭੇਦ ਖਤਮ ਕਰਕੇ ਜੀਵ ਅਤੇ ਬ੍ਰਹਮ ਦੇ ਵਿੱਚ ਸਾਰੀਆਂ ਥਾਵਾਂ ਵਿੱਚ ਘੱਟ ਘੱਟ ਮੈਂ ਹਰਜੂ ਬਸੈ, ਇਸ ਚੀਜ਼ ਦਾ ਨਿਰਣਾ ਆਪਣੇ ਮਨ ਵਿੱਚ ਕੀਤਾ ਹੋਇਆ, ਇਸ ਮਤ ਤੇ ਇਸ ਸਿਧਾਂਤ ਤੇ ਅਸੀਂ ਚੱਲਦੇ ਹਾਂ। ਹੇ ਘੁੱਗੂ ਨਾਥ ਜੀ, ਉਸ ਇੱਕ ਓਅੰਕਾਰ ਸਰੂਪ ਦਾ ਧਿਆਨ, ਉਸ ਮਤ ਤੇ ਅਸੀਂ ਚੱਲਣ ਵਾਲੇ ਹਾਂ।
ਬੋਲ ਹੋ ਵਿਸਾਰ ਕਰ ਕਛੂ ਨਾ ਅਲਾਏ ਹੋ।
ਹੋਰ ਕੋਈ ਕਿਸੇ ਤਰ੍ਹਾਂ ਦਾ ਬਚਨ ਇਸ ਸੰਸਾਰ ਦੇ ਵਿੱਚ ਸਾਡੇ ਜੀਵਨ ਦੇ ਲਈ ਕੋਈ ਲੋੜਵੰਦ, ਕੋਈ ਕਿਸੇ ਤਰ੍ਹਾਂ ਦਾ ਲਾਭਦਾਇਕ ਨਹੀਂ ਹੈ। ਅਸਲ ਚੀਜ਼, ਅਸਲ ਲਾਭ, ਅਸਲ ਪ੍ਰਾਪਤੀ ਨਾਮ ਦੇ ਵਿੱਚੋਂ ਹੈ ਤੇ ਅਸੀਂ ਉਸ ਇੱਕ ਓਂਕਾਰ ਸਰੂਪ ਦੇ ਨਾਮ ਨੂੰ ਧਿਆਨਾ ਕਰਦੇ ਹਾਂ।
ਕਬਿਤ ਉੱਠੇ ਤਬ ਤਾਏ ਕਰ ਚਰਨ ਲਗਾਏ ਮਿਲੇ।
ਇਹ ਘੁੱਗੂ ਨਾਥ, ਚਰਪਟ ਨਾਥ ਆਦਿ ਜਿਹੜੇ ਸਿੱਧ ਖੜੇ ਸੀ, ਗੁਰੂ ਮਹਾਰਾਜ ਜੀ ਦੇ ਬਚਨ ਸੁਣ ਕੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਮੱਥਾ ਟੇਕਿਆ।
ਰਿੱਧੇ ਹਰ ਖਾਏ ਦੋ ਬਹੁ ਸੁਖ ਪਾਏ ਕੈ।
ਇਹ ਦੋਵੇਂ ਸਿੱਧ ਚਰਪਟ ਨਾਥ ਤੇ ਘੁੱਗੂ ਨਾਥ, ਮੰਗਲ ਨਾਥ ਹੋਰੀ ਜਿੰਨੇ ਸਿੱਧ ਸੀ, ਇਹ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਵਿਖੇ ਮੱਥਾ ਟੇਕ ਕੇ ਬੜਾ ਸੁਖ ਪ੍ਰਾਪਤ ਕਰਦੇ ਹਨ।
ਵੈਸੇ ਪੁੰਨ ਨਾਨਕ ਜੀ ਨਾਗਰ ਉਜਾਗਰ ਜੇ।
ਤੇ ਸਤਿਗੁਰੂ ਮਹਾਰਾਜ ਜੀ ਆਪਣੇ ਸਥਾਨ ਤੇ ਬੈਠੇ ਹੋਏ ਸੀ, ਉਹਨੂੰ ਬਚਨ ਤਾਂ ਸਵਾਲਾਂ ਦਾ ਜਵਾਬ ਦੇ ਦਿੱਤਾ ਘੁੱਗੂ ਨਾਥ ਦਾ, ਪਰ ਫਿਰ ਸਤਿਗੁਰੂ ਮਹਾਰਾਜ ਜੀ ਗੁਪਤ ਹੋ ਕੇ ਬੈਠੇ।
ਬੋਲੇ ਚੰਬਾ ਨਾਥ ਸੰਗ ਮੁਖ ਮੁਸਕਾਏ ਕੈ।
ਤਾਂ ਜਿਹੜਾ ਇਹ ਚੰਬਾ ਨਾਥ ਸੀਗਾ, ਇਹ ਸਤਿਗੁਰੂ ਮਹਾਰਾਜ ਜੀ ਵੱਲ ਦੇਖ ਕੇ ਵੀ ਗੁਰੂ ਮਹਾਰਾਜ ਜੀ ਸਹਿਜ ਅਵਸਥਾ ਵਿੱਚ ਬੈਠੇ ਹੋਏ ਨੇ, ਇਹ ਦੇਖ ਕੇ ਚੰਬਾ ਨਾਥ ਸਿੱਧ ਗੁਰੂ ਮਹਾਰਾਜ ਜੀ ਨੂੰ ਕਹਿਣ ਲੱਗਾ,
ਕੌਣ ਗ੍ਰਹਿ ਰਹੋ ਕੌਣ ਮਤਾ ਤੁਮ ਕਹੋ।
ਕਹਿਣ ਲੱਗਾ ਚੰਬਾ ਨਾਥ, ਕਹਿੰਦਾ ਮਹਾਰਾਜ ਤੁਸੀਂ ਕਿਹੜੀ ਅਵਸਥਾ ਵਿੱਚ ਰਹਿੰਦੇ ਹੋ, ਤੁਹਾਡਾ ਘਰ ਕਿਹੜਾ ਹੈ, ਤੁਹਾਡਾ ਸਰੂਪ ਕਿਹੜਾ ਤੇ ਕਿਸ ਥਾਂ ਤੇ ਬੈਠਦੇ ਹੋ।
ਨਿਜ ਤੂਸ਼ਣ ਮਿਟਾਏ ਭੇਦ ਦੀਜੀਐ ਜਨਾਇਕੈ।
ਮਹਾਰਾਜ ਕਿਰਪਾ ਕਰਕੇ ਆਪਣੀ ਚੁੱਪੀ ਖਤਮ ਕਰ ਦੋ, ਚੁੱਪ ਨਾ ਰਵੋ, ਕੁਝ ਸਾਨੂੰ ਆਪਣੀ ਕਿਰਪਾ ਕਰਕੇ ਇਹ ਦੱਸੋ ਵੀ ਜੀਵ ਦਾ ਅਸਲ ਸਥਾਨ ਕਿਹੜਾ ਤੇ ਕਿਸ ਸਥਾਨ ਤੇ ਜੀਵ ਵਾਸ ਕਰਦਾ ਹੈ।
ਸਿੱਧ ਸਭ ਬੋਲੇ ਆਪ ਰਹੇ ਅਨ ਬੋਲੇ।
ਮਹਾਰਾਜ, ਕਈ ਸਿੱਧਾਂ ਨੇ ਤੁਹਾਨੂੰ ਸਵਾਲ ਪੁੱਛਿਆ, ਕਿਰਪਾ ਕੀਤੀ, ਤੇ ਹੁਣ ਮੇਰੇ ਬਚਨਾਂ ਦਾ ਮੈਂ ਤੁਹਾਡੇ ਤੋਂ ਆਪ ਤੋਂ ਪ੍ਰਸ਼ਨ ਪੁੱਛ ਰਿਹਾ ਵਾਂ, ਕਿਰਪਾ ਕਰਕੇ ਦ੍ਰਿਸ਼ਟੀ ਕਰਕੇ ਮੈਨੂੰ ਵੀ ਨਾ ਸਵਾਲਾਂ ਦਾ ਜਵਾਬ ਦਿਓ।
ਮਨ ਮਰਮ ਨਾ ਜਾਣਿਓ ਜਾਏ ਪਾਖਿਓ ਹੈ ਸੁਨਾਇਕ।
ਚੰਬਾ ਨਾਥ ਸਿੱਧ ਕਹਿਣ ਲੱਗਾ, ਮਹਾਰਾਜ ਤੁਹਾਡੇ ਮਰਮ ਤੁਹਾਡੇ ਮਨ ਦੀ ਬਿਰਤੀ ਨੂੰ ਅਸੀਂ ਨਹੀਂ ਜਾਣ ਸਕਦੇ, ਕਿਉਂਕਿ ਜੋ ਤੁਸੀਂ ਕਰਨ ਵਾਲੇ ਹੋ, ਜੋ ਤੁਸੀਂ ਬਚਨ ਕਹਿ ਦਿੰਦੇ ਹੋ, ਉਸ ਬਚਨਾਂ ਤੱਕ ਸਾਡੀ ਅਵਸਥਾ ਨਹੀਂ ਪਹੁੰਚਦੀ। ਮਹਾਰਾਜ ਕਿਰਪਾ ਕਰਕੇ ਆਪਣੇ ਬਚਨ ਸਾਨੂੰ ਆਪਣੇ ਮੁਖਾਰ ਬਿੰਦ ਤੋਂ ਜ਼ਰੂਰ ਉਪਦੇਸ਼ ਦੇਣਾ ਕਰੋ।
ਕਬਿਤ ਬੋਲੇ ਬੋਲ ਹਾਰ ਕਉ ਤੋਲੇ ਤੋਲ ਹਾਰ ਜੋ।
ਤੇ ਮਹਾਰਾਜ ਜੀ ਨੂੰ ਚੰਬਾ ਨਾਥ ਕਹਿਣ ਲੱਗਾ, ਮਹਾਰਾਜ ਕੁਝ ਬੋਲੋ। ਤਾਂ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਬੋਲਣ ਵਾਲਾ ਬੋਲਦਾ ਹੈ। ਸੰਸਾਰ ਵਿੱਚ ਬੋਲਣ ਵਾਲੀ ਦੁਨੀਆ ਬੋਲੀ ਜਾ ਰਹੀ ਹੈ, ਬੋਲੀ ਜਾ ਰਹੀ ਹੈ, ਤੇ ਤੋਲਣ ਵਾਲੇ ਤਕੜੀਆਂ ਤੋਲ ਤੋਲ ਕੇ ਲੋਕਾਂ ਦੇ ਹਿਸਾਬ ਕਿਤਾਬ ਬਹੁਤ ਸਾਰੀ ਦੁਨੀਆ ਬੈਠੀ ਹੈ। ਤੋਲਣ ਵਾਸਤੇ ਬੋਲਣ ਵਾਸਤੇ ਬਹੁਤ ਸਾਰੇ ਜੀਵ ਹਨ।
ਖੇਲੇ ਖੇਲ ਹਾਰ ਨਹੀਂ ਹਮੇ ਕੱਛ ਕਾਜ ਹੈ।
ਮਹਾਰਾਜ ਕਹਿੰਦੇ ਬੋਲਣ ਵਾਲੇ ਬੋਲਦੇ ਨੇ, ਤੋਲਣ ਵਾਲੇ ਤੋਲਦੇ ਨੇ, ਖੇਲਣ ਵਾਲੇ ਖੇਲ ਕਰ ਰਹੇ ਨੇ, ਸਾਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ। ਦੁਨੀਆ ਜੋ ਮਰਦੀ ਕਰਦੀ ਰਹੇ, ਕੋਈ ਬੋਲਦਾ, ਕੋਈ ਤੋਲਦਾ, ਕੋਈ ਖੇਲਦਾ, ਇਹ ਰੰਗ ਤਮਾਸ਼ੇ ਹਨ। ਇਹ ਚੰਬਾ ਨਾਥ ਜੀ, ਦੁਨੀਆ ਜੋ ਮਰਜ਼ੀ ਕਰਦੀ ਰਵੇ, ਸਾਨੂੰ ਕਿਸੇ ਨਾਲ ਕੀ ਮਤਲਬ ਹੈ।
ਗਾਵੇ ਗਾਨ ਹਾਰ ਅਟਕਾਵੇ ਅਟਕਾਨ ਹਾਰ।
ਗਾਣ ਵਾਲੇ ਗਾ ਰਹੇ ਨੇ ਤੇ ਗਾਣ ਵਾਲਿਆਂ ਨੂੰ ਰੋਕਣ ਵਾਲੇ ਰੋਕ ਰਹੇ ਨੇ। ਜਿਨ੍ਹਾਂ ਦੇ ਵਸ ਵਿੱਚ ਰੋਕਣ ਜਿੰਨੀ ਸ਼ਕਤੀ ਹੈ, ਜਿਹੜੇ ਰੋਕਣ ਵਾਲੇ ਨੇ, ਹਿੰਮਤ ਰੱਖਦੇ ਨੇ, ਉਹ ਆਪਣਾ ਜ਼ੋਰ ਲਾ ਕੇ ਸਭ ਨੂੰ ਰੋਕ ਲੈਂਦੇ ਨੇ। ਜਿਹੜੇ ਰਾਜੇ ਨੇ ਉਹ ਜੋ ਚਾਹਣ ਆਪਣੀ ਮਨੋਬਿਰਤੀ ਨਾਲ ਸਾਰੇ ਕੰਮ ਕਰਾਉਂਦੇ, ਬਾਕੀਆਂ ਦੀ ਕਿਸੇ ਦੀ ਚੱਲਣ ਨਹੀਂ ਦਿੰਦੇ। ਰੋਕਣ ਵਾਲੇ ਰੋਕਦੇ ਨੇ, ਗਾਉਣ ਵਾਲੇ ਗਾਉਂਦੇ ਨੇ।
ਜਾਵੇ ਜਾਨ ਹਾਰ ਪੁੰਨ ਭਾਜ ਹਾਰ ਭਾਜ ਹੈ।
ਦੇਖੋ ਚੰਬਾ ਨਾਥ ਜੀ, ਸੰਸਾਰ ਦੀ ਬਿਰਤੀ ਐਸੀ ਹੈ, ਜਾਣ ਵਾਲੇ ਜਾ ਰਹੇ ਨੇ, ਆਉਣ ਵਾਲੇ ਆ ਰਹੇ ਨੇ। ਇਹ ਸੰਸਾਰ ਦੀ ਬਿਰਤੀ ਜੋ ਜੋ ਪਰਮਾਤਮਾ ਜਿਸ ਜਿਸ ਤੋਂ ਕਰਾ ਰਿਹਾ ਹੈ, ਉਸੇ ਅਨੁਸਾਰ ਉਸ ਅਵਸਥਾ ਵਾਲੇ ਉਹ ਕੰਮ ਕਰ ਰਹੇ ਨੇ ਜਿਹੜੇ ਕੰਮ ਉਹਨਾਂ ਤੋਂ ਪਰਮਾਤਮਾ ਕਰਾ ਰਿਹਾ ਹੈ।
ਰਾਵਣ ਨਾ ਰਾਮ ਦੇਵ ਦਾਨਵ ਨਾ ਨਾਮ ਕੋ।
ਇਸ ਸੰਸਾਰ ਵਿੱਚ ਬੋਲਣ ਵਾਲੇ ਬੋਲਦੇ, ਆਪਣੀ ਆਪਣੀ ਕਿਰਿਆ ਸਭ ਕਰ ਰਹੇ, ਪਰ ਇਹ ਯਾਦ ਰੱਖਿਓ ਜੇ ਉਸ ਕਿਰਿਆ ਦੇ ਵਿੱਚ ਮਨੁੱਖਾਂ ਦਾ ਕੋਈ ਹੱਥ ਨਹੀਂ। ਇਸ ਸੰਸਾਰ ਵਿੱਚ ਰਾਵਣ ਵੀ ਆਇਆ, ਇਹਨੇ ਵੇਦ ਸ਼ਾਸਤਰ ਕੰਠ ਹੋਣ ਤੋਂ ਬਾਅਦ ਕਹਿੰਦੇ ਇਸ ਤਰ੍ਹਾਂ ਮਾਰ ਛੱਡਿਆ ਵੀ ਜਿਵੇਂ ਕੋਈ ਸਧਾਰਨ ਮਨੁੱਖ ਹੋਵੇ। ਜਿਸ ਰਾਕਸ਼ ਨੇ ਆਪਣੇ ਕੋਲ ਅੰਮ੍ਰਿਤ ਰੱਖਿਆ ਹੋਇਆ ਸੀ, ਉਹਨੂੰ ਮਾਰਨਾ ਕਿੰਨਾ ਮੁਸ਼ਕਲ ਸੀ, ਪਰ ਕਾਲ ਨੇ, ਸਮੇਂ ਨੇ, ਉਸ ਅਕਾਲ ਪੁਰਖ ਨੇ ਵਿਧੀ ਬਣਾਈ, ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਨਾ ਕੋਈ ਰਾਵਣ ਹੈ ਤੇ ਨਾ ਕੋਈ ਉਸ ਨੂੰ ਮਾਰਨ ਵਾਲਾ ਰਾਮ ਸੀ ਸੰਸਾਰ ਵਿੱਚ। ਜਿਹੜੇ ਰਾਮ ਨੇ ਰਾਵਣ ਨੂੰ ਮਾਰਿਆ, ਦਸ਼ਰਥ ਦਾ ਪੁੱਤਰ, ਨਾ ਉਹ ਹੈ ਤੇ ਨਾ ਉਹ ਰਾਵਣ ਸੀ ਜਿਹਨੂੰ ਮਾਰਿਆ। ਇਸ ਸੰਸਾਰ ਵਿੱਚ ਕਿਰਿਆ ਜੋ ਕੁਝ ਹੁੰਦੀ ਹੈ, ਬੋਲਣ ਵਾਲੇ ਬੋਲਦੇ, ਗਾਉਣ ਵਾਲੇ ਗਾਉਂਦੇ, ਖੇਲਣ ਵਾਲੇ ਖੇਡਦੇ ਨੇ, ਲੜਨ ਵਾਲੇ ਲੜਦੇ ਨੇ, ਜਿੱਤਣ ਵਾਲੇ ਜਿੱਤਦੇ ਨੇ, ਹਾਰਨ ਵਾਲੇ ਹਾਰਦੇ ਨੇ, ਕਿਰਿਆ ਸਭ ਹੋ ਰਹੀ ਹੈ, ਪਰ ਕਿਰਿਆ ਨੂੰ ਕਰਨ ਵਾਲਾ ਉਹ ਅਕਾਲ ਪੁਰਖ ਸਭ ਵਿੱਚ ਵਰਤ ਕੇ ਆਪ ਕੰਮ ਕਰਦਾ ਹੈ।
ਇੱਕ ਹੀ ਕੋ ਖੇਲ ਸਭ ਇੱਕ ਹੀ ਬਿਰਾਜ ਹੈ।
ਇਹ ਚੰਬਾ ਨਾਥ ਜੀ, ਸੰਸਾਰ ਵਿੱਚ ਜਿੰਨੀ ਕਿਰਿਆ ਹੁੰਦੀ ਹੈ, ਜੋ ਕੁਝ ਵਰਤਦਾ ਉਸ ਅਕਾਲ ਪੁਰਖ ਦੇ ਭਾਣੇ ਦੇ ਨਾਲ ਉਹਦਾ ਖੇਲ ਹੈ। ਇੱਕ ਅਕਾਲ ਪੁਰਖ ਦਾ ਸਾਰਾ ਬਣਾਇਆ ਹੋਇਆ ਖੇਲ ਹੈ। ਉਸ ਖੇਲ ਦੇ ਵਿੱਚ ਇਸ ਖੇਲ ਨੂੰ ਖੇਡਣ ਵਾਲਾ ਵੀ ਇੱਕੋ ਹੈ, ਇਹ ਖੇਲ ਵੀ ਇੱਕੋ ਹੈ ਤੇ ਖੇਲ ਦੇ ਵਿੱਚ ਜਿੰਨੀਆਂ ਮੋਹਰਾਂ ਜਿੰਨੀਆਂ ਬਾਜ਼ੀਆਂ ਜਿੱਤਣ ਹਾਰ ਗਾਣਾ ਹੱਸਣਾ ਖੇਡਣਾ ਕਿਰਿਆ ਜੋ ਕੁਝ ਵੀ ਹੈ ਉਹ ਵੀ ਇੱਕ ਦੀ ਕੀਤੀ ਹੋਈ ਹੈ। ਉਹਨਾਂ ਕਿਰਿਆਵਾਂ ਦੇ ਵਿੱਚ ਕੋਈ ਹੱਸਦਾ ਕੋਈ ਖੇਡਦਾ ਕੋਈ ਗਾਉਂਦਾ ਕੋਈ ਬੋਲਦਾ। ਤੇ ਚੰਬਾ ਨਾਥ ਜੀ ਕਿਰਿਆਵਾਂ ਦੇ ਵਿੱਚ ਉਸ ਅਕਾਲ ਪੁਰਖ ਇੱਕ ਦੀ ਕਿਰਿਆ ਸਾਰਿਆਂ ਵਿੱਚ ਹੋ ਰਹੀ ਹੈ।
ਦੀਸੇ ਜੋ ਪਸਾਰਾ ਸਭ ਏਕ ਨੇ ਬਿਥਾਰਾ।
ਜਿੰਨੇ ਵੀ ਵੱਡੇ ਵੱਡੇ ਪਰਬਤ ਪਹਾੜ ਧਰਤੀ ਨੌਖੰਡ ਆਕਾਸ਼ ਤਾਰੇ ਜੋ ਕੁਝ ਵੀ ਦਿਸਦਾ ਇਹ ਜਿੰਨਾ ਵੀ ਪਸਾਰਾ ਹੈ ਉਸ ਇੱਕ ਓਂਕਾਰ ਸਰੂਪ ਦੀ ਧੁਨੀ ਦੇ ਵਿੱਚੋਂ ਪ੍ਰਗਟ ਹੋਇਆ ਹੈ।
ਹਮ ਹਿਰਦੇਯੋਂ ਵਿਚਾਰਾ ਜਾਂਦੇ ਪਾਇਓ ਸੁਖ ਰਾਜ ਹੈ।
ਅਸੀਂ ਇਸ ਗੱਲ ਨੂੰ ਹਿਰਦੇ ਵਿੱਚ ਜਾਣਿਆ, ਅਸੀਂ ਇਸ ਕਰਕੇ ਨਹੀਂ ਬੋਲਦੇ ਪਏ ਕਿਉਂਕਿ ਬੋਲਣ ਨਾਲ ਕੀ ਵੱਧ ਜਾਂਦਾ ਤੇ ਚੁੱਪ ਰਹਿਣ ਨਾਲ ਕੀ ਘੱਟ ਜਾਂਦਾ। ਬੋਲਣ ਨਾਲ ਸਾਨੂੰ ਕੀ ਮਿਲ ਜਾਏਗਾ ਤੇ ਚੁੱਪ ਰਹਿਣ ਨਾਲ ਕੀ ਘੱਟ ਜਾਏਗਾ। ਨਾ ਅਸੀਂ ਬੋਲਦੇ ਹਾਂ ਤੇ ਨਾ ਚੁੱਪ ਰਹਿੰਦੇ, ਇਹ ਨਾ ਅਸੀਂ ਖੇਡ ਕਰਦੇ ਹਾਂ ਨਾ ਅਸੀਂ ਗਾਉਂਦੇ ਹਾਂ। ਸੰਸਾਰ ਵਿੱਚ ਜੀਵ ਕੁਛ ਵੀ ਨਹੀਂ ਕਰਦੇ, ਉਹ ਕਰਨ ਵਾਲਾ ਉਹ ਸਵਾਮੀ ਆਪ ਹੈ। ਨਾਮ ਜੀਵਾਂ ਕਰਦੇ ਪੈ ਜਾਂਦੇ ਹਨ। ਰਾਵਣ ਰਾਕਸ਼ ਸੀ, ਰਾਵਣ ਦੇ ਰਾਕਸ਼ ਦੀ ਬਿਰਤੀ ਨੂੰ ਮਾਰਨ ਵਾਲਾ ਅਕਾਲ ਪੁਰਖ ਸੀਗਾ, ਪਰ ਨਾਮ ਭਗਵਾਨ ਰਾਮ ਦਾ ਪੈ ਗਿਆ। ਕਰਨ ਵਾਲਾ ਅਕਾਲ ਪੁਰਖ ਹੈ, ਉਸ ਅਕਾਲ ਪੁਰਖ ਨੇ ਕਿਰਿਆ ਆਪਣੀ ਕੀਤੀ ਆਪਣੇ ਭਗਤਾਂ ਦਾ, ਜਿਹੜੇ ਉਹਦੀ ਕਿਰਿਆ ਵਿੱਚ ਉਹਦੇ ਭਾਣੇ ਵਿੱਚ ਰਹਿਣ ਵਾਲੇ ਸੀ ਉਹਨਾਂ ਦਾ ਨਾਮ ਪਾ ਦਿੱਤਾ। ਕਿਉਂਕਿ ਭਗਤ ਜਿਹੜੇ ਆਪਣਾ ਭਗਵਾਨ ਰਾਮ ਜੀ ਨੇ, ਉਹਨਾਂ ਨੇ ਸਭ ਤੋਂ ਜ਼ਿਆਦਾ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਜੀ ਹੋਏ। ਉਹ ਆਪਣੇ ਪਿਤਾ ਦਾ ਕਹਿਣਾ ਮੰਨਦੇ ਸੀ, ਉਸ ਅਕਾਲ ਪੁਰਖ ਦੇ ਭਾਣੇ 'ਚ ਰਹਿਣ ਵਾਲੇ ਸੀ। ਇਸ ਕਰਕੇ ਉਸ ਅਕਾਲ ਪੁਰਖ ਨੇ ਇੰਨਾ ਵੱਡਾ ਕਾਜ ਉਹਨਾਂ ਤੋਂ ਕਰਾ ਦਿੱਤਾ, ਕਰਾਇਆ ਆਪ, ਤੇ ਸ਼ਰਧਾ ਹੋਣ ਕਰਕੇ ਭਾਵਨਾ ਹੋਣ ਕਰਕੇ ਉਹਨਾਂ ਦਾ ਸੰਸਾਰ ਵਿੱਚ ਸਾਰੇ ਸੰਸਾਰ ਵਿੱਚ ਰਾਮ 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 ਕਰਾ ਦਿੱਤੀ। ਉਹਨਾਂ ਦਾ ਨਾਮ ਉਸ ਅਕਾਲ ਪੁਰਖ ਨੇ ਕਰਾ ਦਿੱਤਾ। ਇਸ ਕਰਕੇ ਭਾਈ ਦੇਖੋ ਜੋ ਕੁਝ ਕਿਰਿਆ ਹੋ ਰਹੀ ਹੈ, ਚੰਬਾ ਨਾਥ ਜੀ ਸਾਰੀ ਕਿਰਿਆਵਾਂ ਨੂੰ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ।
ਕਬਿਤ ਮਿਲੇ ਹਰ ਖਾਏ ਸੁਖ ਪਾਏ ਸੀਸ ਨਾਏ ਕਰ।
ਚੰਬਾ ਨਾਥ ਘੁੱਗੂ ਨਾਥ ਇਹ ਸਵਾਲ ਕੀਤਾ ਸੀ, ਮਹਾਰਾਜ ਕਹਿੰਦੇ ਅਸੀਂ ਕੀ ਬੋਲਣਾ, ਅਸੀਂ ਕੀ ਕਹਿ ਸਕਦੇ ਹਾਂ। ਉਹ ਕਰਨ ਕਾਰਨ ਪ੍ਰਭ ਏਕ ਹੈ, ਉਹ ਸਵਾਮੀ ਸਾਰੇ ਕੰਮ ਆਪ ਕਰਦਾ ਹੈ, ਸਾਡੀ ਉਸ ਵਿੱਚ ਕੋਈ ਬਿਰਤੀ ਨਹੀਂ। ਬੁਲਾਉਣ ਵਾਲਾ ਵੀ ਉਹੀ ਹੈ, ਬੋਲਣ ਵਾਲਾ ਵੀ ਉਹੀ ਹੈ, ਜੋ ਕਰਾਉਂਦਾ ਉਹ ਹੁੰਦਾ। ਇਸ ਕਰਕੇ ਇਨਸਾਨ ਜੀਵ ਕੁਝ ਵੀ ਨਹੀਂ ਕਹਿ ਸਕਦਾ। ਇਹ ਚੰਬੂਆ ਨਾਥ ਘੁੱਗੂ ਨਾਥ ਨੇ ਜਦੋਂ ਇਹ ਬਚਨ ਸੁਣੇ ਤਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਨਮਸਕਾਰ ਕਰਦੇ ਨੇ।
ਬ੍ਰਹਮ ਕੋ ਮਿਟਾਏ ਏਤੇ ਭਏ ਅਹਿਲਾਦ ਸੋ।
ਆਪਣਾ ਮਨ ਦਾ ਭਰਮ ਦੂਰ ਕਰ ਦਿੱਤਾ ਤੇ ਬੜੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ।
ਗੋਪੀ ਚੰਦ ਘੁੱਗੂ ਨਾਥ ਚੰਬਾ ਨਾਥ ਮੰਗਲ ਤੇ
ਕਹਿੰਦੇ ਜਿਹੜੇ ਗੋਪੀ ਚੰਦ ਘੁੱਗੂ ਨਾਥ ਮੰਗਲ ਨਾਥ ਚੰਬਾ ਨਾਥ ਆਦਿ ਜਿੰਨੇ ਵੀ ਸਿੱਧ ਸੀ,
ਰਿਦੇ ਮੈਂ ਆਨੰਦ ਪਾਏ ਪਰਥਰੀ ਆਦਿ ਸੋ।
ਪਰਥਰੀ ਆਦਿਕ ਜਿੰਨੇ ਵੀ ਗੁਰੂ ਕੇ ਪਿਆਰੇ ਬਣ ਚੁੱਕੇ ਸੀ, ਸ਼ਰਧਾ ਰੱਖਦੇ ਸੀ, ਮੰਗਲ ਨਾਥ ਚੰਬਾ ਨਾਥ ਘੁੱਗੂ ਨਾਥ ਚਰਪਟ ਨਾਥ ਪਰਥਰੀ ਇਹ ਜਿਹੜੇ ਸਿੱਧ ਸੀ ਗੋਪੀ ਚੰਦ ਵਗੈਰਾ, ਇਹ ਗੁਰੂ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਬਹੁਤ ਖੁਸ਼ ਆਨੰਦ ਮਾਣ ਰਹੇ ਨੇ।
ਹੱਥ ਬੰਦ ਕਹੇ ਤੁਮ ਈਸ਼ਰ ਮੁਕੰਦ ਹੋ ਜੀ।
ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਤੁਸੀਂ ਇਸ ਸੰਸਾਰ ਦੇ ਸਭ ਦੇ ਪ੍ਰਤਪਾਲਕ ਹੋ, ਆਪ ਹੀ ਈਸ਼ਵਰ ਸਰੂਪ ਹੋ ਤੇ ਸੰਸਾਰ ਨੂੰ ਮੁਕਤੀ ਦੇਣ ਵਾਲੇ ਹੋ।
ਤਾਰਾ ਹੈ ਨਿਰੰਜਨ ਸਰੂਪ ਪਰਮਾਦ ਸੋ।
ਇਹ ਜਿਹੜੇ ਸਿੱਧ ਨੇ ਬੇਨਤੀਆਂ ਕਰਕੇ ਕਹਿ ਰਹੇ, ਮਹਾਰਾਜ ਦੀ ਉਸਤਤੀ ਕਰ ਰਹੇ, ਪਾਤਸ਼ਾਹ ਜੀ ਤੁਸੀਂ ਇਸ ਸੰਸਾਰ ਵਿੱਚ ਜੀਵਾਂ ਦੇ ਅਵਤਾਰ ਜੀਵਾਂ ਦਾ ਤਾਰਾ ਕਰਨ ਵਾਸਤੇ ਪਾਰ ਉਤਾਰਾ ਕਰਨ ਵਾਸਤੇ ਅਵਤਾਰ ਧਾਰਿਆ ਹੈ।
ਕੀਨੋ ਹੈ ਨਿਹਾਲ ਹਮੇ ਦੀਨੋ ਹੈ ਦੀਦਾਰ ਆਨ।
ਇਹ ਮਹਾਰਾਜ ਕਿਰਪਾ ਕੀਤੀ ਹੈ ਸਾਨੂੰ ਇਸ ਮੇਰ ਪਰਬਤ ਤੇ ਆ ਕੇ ਦਰਸ਼ਨ ਦਿੱਤੇ ਨੇ।
ਪਾਈ ਬਿਨ ਸੰਸੇ ਗਤ ਤੁਮਰੇ ਪ੍ਰਸਾਦ ਸੋ।
ਸਿੱਧ ਕਹਿੰਦੇ ਸਤਿਗੁਰੂ ਜੀ ਤੁਹਾਡੇ ਬਚਨਾਂ ਨੂੰ ਸੁਣਨ ਦੇ ਨਾਲ ਐਸਾ ਰਸਤਾ ਮਿਲ ਚੁੱਕਾ ਹੈ, ਐਸੀ ਗਤੀ ਮਿਲ ਚੁੱਕੀ ਹੈ, ਐਸੀ ਕਿਰਪਾ ਹੋ ਚੁੱਕੀ ਜਿਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਇਹ ਸਿਰਫ ਤੁਹਾਡੇ ਬਚਨਾਂ ਨੂੰ ਸੁਣਨ ਦੇ ਨਾਲ ਤੁਹਾਡੀ ਕਿਰਪਾ ਸਦਕਾ ਇਸ ਗੱਲ ਦਾ ਪਤਾ ਲੱਗ ਗਿਆ ਹੈ ਵੀ ਯੋਗ ਅਸਲ ਕੀ ਹੈ। ਅਸਲ ਯੋਗ ਦੀ ਪ੍ਰਾਪਤੀ ਤੁਸੀਂ ਸਾਨੂੰ ਕਰਾਈ ਹੈ।
ਕਬਿਤ ਕੇਤੇ ਹਰ ਖਤ ਪਏ ਕੇਤੇ ਇਸਮਾਨ ਰਹੇ।
ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ, ਕਈ ਤਾਂ ਬਚਨਾਂ ਨੂੰ ਸੁਣ ਕੇ ਨਿਮਰਤਾ ਵਿੱਚ ਆ ਕੇ ਬੜੇ ਖੁਸ਼ ਹੋ ਰਹੇ ਹਨ, ਆਨੰਦ ਮਾਣ ਰਹੇ ਵੀ ਕਰਨ ਵਾਲਾ ਅਕਾਲ ਪੁਰਖ ਹੈ, ਕਿਰਿਆਵਾਂ ਬਾਕੀਆਂ ਦੇ ਨਾਮ ਤੇ ਥੋਪ ਦਿੰਦਾ। ਕਿਧਰੇ ਰਾਕਸ਼ਾਂ ਤੋਂ ਮਾੜੇ ਕਰਮ ਕਰਾ ਕੇ ਨਾਮ ਰਾਕਸ਼ਾਂ ਦਾ ਪੈ ਜਾਂਦਾ, ਭਗਤਾਂ ਦੀ ਇੱਜ਼ਤ ਰੱਖ ਲੈਂਦਾ, ਪਰ ਕਰਨ ਵਾਲਾ ਉਹ ਆਪ ਹੈ। ਰਾਕਸ਼ਾਂ ਦੇ ਵਿੱਚ ਵੀ ਉਹੀ ਵਰਤਦਾ ਹੈ ਤੇ ਦੇਵਤਿਆਂ ਭਗਤਾਂ ਦੇ ਵਿੱਚ ਵੀ ਉਹੀ ਵਰਤਦਾ। ਇਹ ਜਦੋਂ ਸਤਿਗੁਰੂ ਜੀ ਦੇ ਬਚਨ ਇਹੋ ਜਿਹੇ ਸੁਣੇ, ਕਹਿੰਦੇ ਕਈਆਂ ਨੂੰ ਤਾਂ ਬੜੀ ਸ਼ਾਂਤੀ ਮਿਲੀ, ਜਿਹੜੇ ਪਰਮਾਤਮਾ ਦੇ ਧਿਆਨ ਰੱਖਦੇ ਸੀ ਪਿਆਰ ਵਿੱਚ, ਉਹਨਾਂ ਨੂੰ ਆਨੰਦ ਮਿਲਿਆ ਤੇ ਕਈਆਂ ਦੇ ਹਿਰਦੇ ਵਿੱਚ ਮਾਨ ਸਹਿਤ ਬਣ ਗਏ, ਕਈਆਂ ਨੂੰ ਹੰਕਾਰ ਆ ਗਿਆ।
ਕੇਉਂ ਰਿਸ ਖਾਏ ਬੈਨ ਕ੍ਰੋਧ ਸੋ ਉਚਾਰਿਆ।
ਕਈ ਸੁੱਖ ਮਨਾਉਂਦੇ ਨੇ, ਕਈ ਹੰਕਾਰ ਕਰਦੇ ਨੇ, ਤੇ ਜਿਹੜੇ ਸ਼ੰਭੂ ਨਾਥ ਵਰਗੇ ਸੀ ਉਹ ਗੁੱਸੇ ਦੇ ਵਿੱਚ ਆ ਕੇ, ਕ੍ਰੋਧ ਵਿੱਚ ਆ ਕੇ ਇਹ ਬਚਨ ਕਹਿੰਦੇ ਨੇ।
ਦੇਖੇ ਤੇਰੀ ਕਲਾ ਤੂੰ ਤੋ ਬੋਲਤ ਹੈ ਬੋਲ ਉੱਚੇ।
ਕਹਿਣ ਲੱਗੇ ਸ਼ੰਭੂ ਨਾਥ ਵਰਗੇ, ਕਹਿੰਦੇ ਵੀ ਤੂੰ ਤੇਰੀ ਕਲਾ ਨੂੰ ਤੇਰੀਆਂ ਕਰਾਮਾਤਾਂ ਨੂੰ ਅਸੀਂ ਜਾਣਦੇ ਹਾਂ ਵੀ ਤੂੰ ਬੋਲਦਾ ਬੜਾ ਕੁਝ ਹੈ। ਸਿੱਧ ਕਹਿਣ ਲੱਗੇ ਸ਼ੰਭੂ ਨਾਥ ਵਰਗੇ, ਕਹਿੰਦੇ ਵੀ ਤੂੰ ਬੋਲਦਾ ਬਹੁਤ ਹੈ, ਤੂੰ ਚਰਚਾ ਕਰ ਲੈਂਦਾ ਤਾਂ ਕਰਕੇ ਸਭ ਤੂੰ ਉੱਚਾ ਮੰਨਿਆ ਜਾਂਦਾ, ਬਿਨਾਂ ਚਰਚਾ ਤੂੰ ਸਾਡੇ ਨਾਲ ਕਰਾਮਾਤਾਂ ਕਰਕੇ ਵਿਖਾ, ਵਧੀਆ ਉੱਚੇ ਉੱਚੇ ਸੋਹਣੇ ਸੋਹਣੇ ਬੋਲ ਬੋਲ ਲੈਂਦਾ, ਚੰਗੀਆਂ ਗੱਲਾਂ ਕਰ ਲੈਂਦਾ, ਪਰ ਤੈਨੂੰ ਕੁਝ ਵੀ ਨਹੀਂ ਪਤਾ। ਇਸ ਤਰ੍ਹਾਂ ਗੁੱਸੇ ਵਿੱਚ ਆ ਕੇ ਇਹ ਸਿੱਧ ਬੋਲ ਰਹੇ ਪਾਤਸ਼ਾਹ ਜੀ ਨੂੰ।
ਐਸੇ ਕਹੇ ਕੱਲਾ ਆਪ ਆਪ ਨਹੀਂ ਦਿਖਾਰੀਆ।
ਤੇ ਕਹਿਣ ਲੱਗੇ ਵੀ ਅਸੀਂ ਤੁਹਾਨੂੰ ਆਪਣੀਆਂ ਕਲਾਂ ਦਿਖਾਉਂਦੇ, ਆਪਣੀਆਂ ਕਰਾਮਾਤਾਂ। ਇਹ ਬਚਨ ਕਹਿ ਕੇ ਜਿਹੜੇ ਹੰਕਾਰੀ ਗੁੱਸੇ ਵਾਲੇ ਸੀਗੇ ਨਾ, ਉਹਨਾਂ ਸਿੱਧਾਂ ਨੇ ਆਪਣੀਆਂ ਆਪਣੀਆਂ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕਰਤੀਆਂ।
ਗੋਪੀ ਚੰਦ ਕਹੇ ਸੁਣੋ ਮੰਗਲ ਮਹਾਨ ਜੋਗੀ।
ਤੇ ਜਿਹੜੇ ਗੁਰੂ ਕੇ ਪਿਆਰੇ ਸੀ ਗੋਪੀ ਚੰਦ ਅਤੇ ਮੰਗਲ ਨਾਥ, ਇਹ ਆਪਸ ਵਿੱਚ ਵਿਚਾਰ ਕਰ ਰਹੇ। ਗੋਪੀ ਚੰਦ ਕਹਿੰਦਾ ਮਹਾਰਾਜ, ਹੇ ਭਾਈ ਮੰਗਲ ਨਾਥ ਜੀ ਸੁਣਨਾ ਕਰੋ।
ਕਰੇ ਬਾਦ ਮੰਦ ਮਤ ਭੇਦ ਨਾ ਵਿਚਾਰੀਆ।
ਗੋਪੀ ਚੰਦ ਕਹਿੰਦਾ ਮੰਗਲ ਨਾਥ ਜੀ, ਜਿਹੜੇ ਇਹ ਸ਼ੰਭੂ ਨਾਥ ਵਰਗੇ ਸਿੱਧ ਨੇ ਨਾ, ਇਹ ਮਹਾਰਾਜ ਦੀ ਮਹਿਮਾ ਨੂੰ ਹਜੇ ਵੀ ਨਹੀਂ ਜਾਣ ਸਕੇ, ਇਹ ਗੁਰੂ ਸਾਹਿਬ ਜੀ ਦੇ ਬਚਨ ਨੂੰ ਕਦ ਹਜੇ ਵੀ ਪ੍ਰਵਾਨ ਮੰਨ ਨਹੀਂ ਸਕੇ।
ਬਚਨ ਵਿਚਾਰ ਕੈ ਉਚਾਰਤ ਨਾ ਸੁਣੇ ਸ਼੍ਰੋਣ।
ਇਹ ਗੱਲ ਸੁਣ ਵੀ ਲੈਂਦੇ ਨੇ ਪਰ ਸੁਣ ਕੇ ਮਨ ਵਿੱਚ ਵਿਚਾਰਦੇ ਨਹੀਂ, ਪਤਾ ਨਹੀਂ ਕਿਹੋ ਜੀ ਹੰਕਾਰੀ ਬਿਰਤੀ ਵਾਲੇ ਨੇ। ਗੁਰੂ ਸਾਹਿਬ ਜੀ ਦੇ ਬਚਨਾਂ ਦਾ ਉਲਟਾ ਗਲਤ ਮਤਲਬ ਲੈ ਜਾਂਦੇ ਤੇ ਬੜਾ ਹੰਕਾਰ ਕਰਦੇ ਨੇ।
ਬਾਜੀਗਰ ਰੀਤ ਜਿਵ ਹੀਤ ਔਰ ਧਾਰੀਆ।
ਕਹਿੰਦੇ ਜਿਵੇਂ ਬਾਜੀਗਰ ਹੈ ਨਾ, ਬਾਜੀਗਰ ਉਲਟੀ ਰੀਤੀ ਕਰਕੇ ਦਿਖਾ ਦਿੰਦਾ। ਸੰਸਾਰ ਵਿੱਚ ਬਾਜੀਗਰ ਜਿਹੜਾ ਬਾਜੀਆਂ ਪਾ ਦੇਵੇ, ਜਿਹੜੇ ਕੰਮ ਆਮ ਇਨਸਾਨ ਨਾ ਕਰ ਸਕੇ, ਜਿਵੇਂ ਬਾਜੀਗਰ ਉਲਟੀ ਰੀਤੀ ਕਰਕੇ ਦਿਖਾ ਦਿੰਦਾ, ਇਸੇ ਤਰ੍ਹਾਂ ਇਹ ਲੋਕ ਬਾਜੀਗਰਾਂ ਦੇ ਵਾਂਗੂ ਉਲਟੀਆਂ ਰੀਤੀਆਂ ਚੱਲ ਰਹੇ। ਗੁਰੂ ਸਾਹਿਬ ਜੀ ਦੇ ਬਚਨ ਨੂੰ ਨਾ ਮੰਨ ਕੇ ਆਪਣੀ ਮਨੋਬਿਰਤੀ ਕਰਦੇ ਨੇ।
ਸੋਰਠਾ ਬੋਲਿਓ ਮੰਗਲ ਨਾਥ, ਜੋ ਕਛ ਕਰਤਾ ਹੈ ਕਰਨ ਦੇਹੋ।
ਤਾਂ ਮੰਗਲ ਨਾਥ ਬਹੁਤ ਸ਼ਰਧਾਵਾਨ ਅਤੇ ਸਹਿਜ ਸੁਭਾਅ ਵਾਲੇ ਸੀ। ਕਹਿੰਦੇ ਗੋਪੀ ਚੰਦ ਜੀ ਥੋੜਾ ਸਮਾਂ ਰੁਕ ਜਾਓ, ਜੋ ਕੁਝ ਇਹ ਸਿੱਧ ਕਰਦੇ ਨੇ, ਜੋ ਜੋ ਕਲਾ ਦਿਖਾ ਰਹੇ, ਆਪਣੀਆਂ ਕਰਾਮਾਤਾਂ ਦਿਖਾ ਲੈਣ ਦੋ, ਇਹਨ ਜੋ ਜੋ ਕਰ ਸਕਦੇ ਆਪਣਾ ਜ਼ੋਰ ਜਿੰਨਾ ਲਾ ਸਕਦੇ ਇਹਨਾਂ ਨੂੰ ਲਾਣ ਦਿਓ।
ਸਭ ਤੇ ਵੱਡ ਜਗਨਾਥ ਕਰੇ ਮਾਨ ਕੋ ਹਾਨ ਮਨ।
ਮੰਗਲ ਨਾਥ ਕਹਿਣ ਲੱਗਾ ਗੋਪੀ ਚੰਦ ਜੀ ਇਹ ਸਿੱਧ ਜਿੰਨਾ ਕੁਝ ਕਰ ਸਕਦੇ ਨੇ ਇਹਨਾਂ ਨੂੰ ਕਰਨ ਦਿਓ, ਇਹ ਆਪਣਾ ਜ਼ੋਰ ਲਾਉਣਗੇ। ਪਰ ਜਿਹੜੇ ਜਗਤ ਦੇ ਸਵਾਮੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾ, ਉਹਨਾਂ ਦੇ ਸਾਹਮਣੇ ਇਹਨਾਂ ਦਾ ਜ਼ੋਰ ਨਹੀਂ ਚੱਲਣਾ। ਇਹ ਭਾਵੇਂ ਆਪਣਾ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਪਰ ਮਹਾਰਾਜ ਦੇ ਸਾਹਮਣੇ ਜ਼ੋਰ ਨਹੀਂ ਲਾ ਸਕਦੇ।
ਕਬਿਤ ਇਨ ਤੇ ਨਾ ਲੱਭੂ ਸੋ ਹਾਰੇ ਕਿਤ ਬਿਦ ਨਹੀਂ।
ਤੇ ਜਿਹੜੇ ਤੁਸੀਂ ਕਹਿੰਦੇ ਵੀ ਇਹ ਕਰਾਮਾਤਾਂ ਦਿਖਾ ਰਹੇ ਨੇ ਸਿੱਧ, ਇਹ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਇਹਨਾਂ ਸਿੱਧਾਂ ਤੋਂ ਛੋਟੇ ਨਹੀਂ, ਇਹਨਾਂ ਤੋਂ ਵੱਡੇ ਨੇ। ਤੇ ਜਿਹੜਾ ਵੱਡਾ ਹੋਵੇ ਉਹ ਛੋਟੇ ਤੋਂ ਹਾਰਦਾ ਨਹੀਂ, ਜਿਹੜਾ ਬਲਵਾਨ ਹੋਵੇ ਉਹ ਛੋਟੇ ਤੋਂ ਨਹੀਂ ਹਾਰਦਾ। ਬਲਵਾਨ ਵੱਡਾ ਜਿੱਤਦਾ ਹੈ। ਗੁਰੂ ਮਹਾਰਾਜ ਜੇ ਛੋਟੇ ਹੋਣ ਤਾਂ ਹਾਰਨ, ਪਾਤਸ਼ਾਹ ਜੀ ਤੇ ਸਭ ਤੋਂ ਵੱਡੇ ਸਮਰੱਥ ਨੇ। ਤੇ ਹੇ ਕੋ ਗੋਪੀ ਚੰਦ ਜੀ ਤੁਸੀਂ ਚਿੰਤਾ ਨਾ ਕਰੋ।
ਲੱਜਤ ਵੈ ਹਟੇ ਸਭ ਮਾਨ ਹੈ ਬਿਸ਼ੇਖੀਏ।
ਇਹਨਾਂ ਦੇ ਮਨ ਵਿੱਚ ਜਿੰਨਾ ਹੰਕਾਰ ਹੈ ਨਾ, ਇਹਨਾਂ ਦਾ ਮਾਨ ਹੰਕਾਰ ਤਾਂ ਹੀ ਟੁੱਟਣਾ। ਇਹਨਾਂ ਨੂੰ ਆਪਣੇ ਰੰਗ ਦਿਖਾਣ ਦਿਓ, ਜੋ ਜੋ ਕਰਦੇ ਨੇ ਆਪਣੀਆਂ ਕਰਾਮਾਤਾਂ ਦਿਖਾਉਂਦੇ ਦਿਖਾਣ ਦਿਓ। ਜਦੋਂ ਮਹਾਰਾਜ ਜੀ ਦੇ ਕਰਾਮਾਤਾਂ ਵੇਖਣਗੇ ਨਾ ਪਾਤਸ਼ਾਹ ਦੀਆਂ, ਤਾਂ ਗੁਰੂ ਸਾਹਿਬ ਜੀ ਦੀ ਕਰਾਮਾਤ ਵੇਖ ਕੇ ਇਹਨਾਂ ਦਾ ਹੰਕਾਰ ਟੁੱਟ ਜਾਵੇਗਾ। ਤਾਂ ਇਹ ਸ਼ਰਮਸਾਰ ਹੋ ਕੇ ਫਿਰ ਗੁਰੂ ਕੀ ਬਾਣੀ ਗੁਰੂ ਦੇ ਬਚਨ ਨੂੰ ਮੰਨਣਗੇ। ਤੇ ਗੋਪੀ ਚੰਦ ਜੀ ਇਹਨਾਂ ਨੂੰ ਆਪਣੇ ਕੰਮ ਕਰਨ ਦੋ।
ਬਲ ਕੋ ਲਗਾਏ ਬਾਣ ਪਾਹਨ ਚਲਾਏ ਜੈਸੇ।
ਇਹ ਆਪਣਾ ਬਲ ਆਪਣਾ ਜ਼ੋਰ ਵਿਅਰਥ ਲਾ ਰਹੇ। ਕਿਵੇਂ? ਕਹਿੰਦੇ ਜਿਵੇਂ ਕੋਈ ਪਹਾੜ ਦੇ ਵਿੱਚ ਤੀਰ ਮਾਰ ਕੇ ਪਹਾੜ ਨੂੰ ਪਾੜਨਾ ਚਾਹੇ, ਵੀ ਮੈਂ ਪਹਾੜ ਦੇ ਵਿੱਚੋਂ ਪੱਥਰ ਵਿੱਚੋਂ ਤੀਰ ਕੱਢ ਦਿਆਂ, ਉਹ ਆਪਣਾ ਜ਼ੋਰ ਵਿਅਰਥ ਲਾਉਂਦਾ। ਜਿਹੜਾ ਬੰਦਾ ਪਹਾੜ ਦੇ ਵਿੱਚ ਤੀਰ ਮਾਰਨਾ ਚਾਹੇ ਤੇ ਆਖੇ ਵੀ ਮੈਂ ਪਹਾੜ ਤੋੜ ਦਿਆਂਗਾ, ਪੱਥਰ ਦਾ ਨਾਸ਼ ਕਰ ਦਿਆਂਗਾ, ਉਹ ਆਪਣਾ ਵਿਅਰਥ ਜ਼ੋਰ ਲਾ ਰਿਹਾ। ਇਹ ਜਿਹੜੇ ਸਿੱਧ ਨੇ ਇਹ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ, ਗੁਰੂ ਦੇ ਬਾਰੇ ਮਹਿਮਾ ਨੂੰ ਜਾਣਦੇ ਨਹੀਂ। ਇਹ ਆਪਣਾ ਜ਼ੋਰ ਲਾਉਂਦੇ, ਕਰਾਮਾਤਾਂ ਦਿਖਾਉਂਦੇ ਨੇ, ਪਰ ਅਖੀਰ ਵਿੱਚ ਇਹਨਾਂ ਨੂੰ ਨਿਸਫਲਤਾ ਹੀ ਮਿਲਣੀ ਹੈ, ਕਿਸੇ ਤਰ੍ਹਾਂ ਦਾ ਫਲ ਨਹੀਂ ਮਿਲਣਾ, ਹਾਰ ਕੇ ਸ਼ਰਮਸਾਰ ਹੋਣਗੇ।
ਵੈਸੇ ਗੋਪੀ ਚੰਦ ਤੁਮ ਕੋਤਕ ਕੋ ਦੇਖੀਏ।
ਗੋਪੀ ਚੰਦ ਜੀ ਤੁਸੀਂ ਬਸ ਕੋਤਕ ਦੇਖੋ, ਆਉਣ ਵਾਲੇ ਸਮੇਂ ਵਿੱਚ ਜੋ ਜੋ ਸਿੱਧਾਂ ਨਾਲ ਹੋਣਾ ਨਾ, ਉਹ ਤੁਸੀਂ ਆਨੰਦ ਦੇ ਨਾਲ ਦੇਖੋ ਵੀ ਕਿਵੇਂ ਸ਼ਰਮਸਾਰ ਹੋ ਕੇ ਕਿੰਨੀ ਨਿਮਰਤਾ ਨਾਲ ਗੁਰੂ ਸਾਹਿਬ ਜੀ ਅੱਗੇ ਨਿਵਣਗੇ। ਜਿੰਨਾ ਹੰਕਾਰ ਕਰਦੇ ਓਨੀ ਨਿਮਰਤਾ ਇਹਨਾਂ ਵਿੱਚ ਆਵੇਗੀ।
ਭੰਗਰ ਸੁਰਤ ਸਿੱਧ ਚੰਗਰ ਨਿਰਤ ਸਿੱਧ।
ਜਿਹੜਾ ਭੰਗਰ ਨਾਥ, ਸੁਰਤ ਨਾਥ, ਸੰਗਰ ਨਾਥ ਇਹ ਜਿੰਨੇ ਵੀ ਸਿੱਧ ਨੇ,
ਲੰਗਰ ਕਨਕ ਸ਼ੰਭੂ ਨਾਥ ਕੇ ਤੇ ਲੇਖੀਏ।
ਲੰਗਰ ਨਾਥ, ਕਨਕ ਨਾਥ, ਸ਼ੰਭੂ ਨਾਥ ਇਹੋ ਜਿਹੇ ਜਿੰਨੇ ਬਹੁਤ ਸਾਰੇ ਸਿੱਧ ਨੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੂੰ ਮੰਨਦੇ ਨਹੀਂ।
ਰਿੱਧੇ ਰਿਸ ਖਾਈ ਮੇਰ ਗਾਨੀ ਜੇ ਉਡਾਈ ਸਭ।
ਇਹ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਨਾ ਮੰਨ ਕੇ ਹਿਰਦੇ ਵਿੱਚ ਗੁੱਸਾ ਕਰਦੇ, ਮਹਾਰਾਜ ਜੀ ਦੇ ਬਚਨਾਂ ਦੇ ਹਾਸੀ ਕਰਦੇ ਨੇ, ਬਚਨਾਂ ਨੂੰ ਸਮਝਦੇ ਨਹੀਂ।
ਕਾਹੂ ਨੇ ਬੇਰਾਗਣ ਚਲਾਈ ਨਭ ਪੇਖੀਐ।
ਕਹਿੰਦੇ ਇੰਨੇ ਸਮੇਂ ਨੂੰ ਇਹ ਜਿੰਨੇ ਵੀ ਸਿੱਧ ਸੀ ਇਹਨਾਂ ਸਿੱਧਾਂ ਨੇ ਆਪਣੀ ਕਰਾਮਾਤਾਂ ਦਿਖਾਣੀਆਂ ਸ਼ੁਰੂ ਕਰਤੀਆਂ। ਕਿਸੇ ਨੇ ਆਪਣੇ ਹੱਥ ਵਿੱਚ ਲਈ ਹੋਈ ਮਾਲਾ ਉੱਪਰ ਸੱਟ ਤੀ, ਕਿਸੇ ਨੇ ਹੱਥ ਵਿੱਚ ਫੜਾ ਹੋਇਆ ਠੂਠਾ ਉੱਪਰ ਸੱਟਤਾ, ਕੋਈ ਆਪਣੀ ਬੈਰਾਗਣ ਆਕਾਸ਼ ਦੇ ਵਿੱਚ ਘੁਮਾ ਰਿਹਾ ਆਪਣੇ ਹੱਥਾਂ ਦੀ ਇਸ਼ਾਰੇ ਨਾਲ, ਕਰਾਮਾਤਾਂ ਦਿਖਾ ਰਹੇ ਵੀ ਅਸੀਂ ਹੱਥਾਂ ਨਾਲ ਕੀ ਚੱਕ ਸਕਦੇ। ਆਪਣੀਆਂ ਕਰਾਮਾਤਾਂ ਇਹ ਛੱਡ ਕੇ, ਆਪਣੀਆਂ ਬੈਰਾਗਣਾ ਛੱਡ ਕੇ ਉੱਪਰ ਕਰਾਮਾਤਾਂ ਦਿਖਾਉਂਦੇ ਮਹਾਰਾਜ ਜੀ ਨੂੰ, ਅਸੀਂ ਇਹ ਕਰ ਸਕਦੇ। ਇਸ ਤਰ੍ਹਾਂ ਕਈਆਂ ਨੇ ਆਪਣੀਆਂ ਬੈਰਾਗਣਾ ਛੱਡ ਕੇ ਦਿਖਾਈਆਂ ਕਰਾਮਾਤਾਂ।
ਕਬਿਤ ਸਿੰਘੀ ਕੋ ਬਜਾਏ ਹੱਥ ਤਿਆਗ ਕੇ ਭਰਮਾਏ ਪੰਡਾ।
ਹੱਥ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਕੱਢ ਕੇ ਮੂੰਹ ਚੋਂ ਮੰਤਰ ਮਾਰ ਕੇ ਹੱਥ ਨਾਲ ਸਵਾਹ ਦੇ ਕੇ ਇਕਦਮ ਛਿੱਟਾ ਮਾਰ ਕੇ ਕਦੇ ਕੋਈ ਚੀਜ਼ ਬਣਾ ਦਿੰਦੇ, ਆਪਣੇ ਮੰਤਰਾਂ ਦੇ ਨਾਲ ਕਰਾਮਾਤਾਂ ਨਾਲ ਕਦੇ ਕੋਈ ਪਾਲਕੀ ਸਾਹਮਣੇ ਖੜੀ ਕਰ ਦਿੰਦੇ, ਕਦੇ ਹਾਥੀ ਘੋੜੇ, ਸੋਹਣੇ ਸੋਹਣੇ ਰੂਪ ਰੰਗ ਮਾਇਆ ਦੀ ਜਿੰਨੀਆਂ ਕਰਾਮਾਤਾਂ ਨੇ ਆਪਣੀਆਂ ਆਪਣੀਆਂ ਸਿੱਧੀਆਂ ਮੰਤਰਾਂ ਤੰਤਰਾਂ ਨਾਲ ਕੌਤਕ ਕਰਕੇ ਦਿਖਾਉਂਦੇ ਕਰਾਮਾਤਾਂ, ਸਾਰੇ ਆਪਣੇ ਜ਼ੋਰ ਲਾ ਕੇ ਕਰਾਮਾਤਾਂ ਦਿਖਾ ਰਹੇ ਨੇ।
ਸੋਜ ਸਾਬੇ ਆਪਣੀ ਆਕਾਸ਼ ਮੈਂ ਉਡਾਈਆ,
ਤੇ ਜਿੰਨੀਆਂ ਉਹਨਾਂ ਕੋਲ ਸੋਜ ਭਾਵ ਜਿੰਨਾ ਸਮਾਨ ਹੁੰਦਾ, ਭਾਵੇਂ ਬੈਰਾਗਣ, ਭਾਵੇਂ ਹੱਥ ਚ ਮਾਲਾ ਠੂਠਾ, ਜਿੰਨਾ ਸਮਾਨ ਜੋਗੀਆਂ ਕੋਲ ਸੀ, ਉਹ ਆਪਣਾ ਸਮਾਨ ਆਪਣੀ ਨਜ਼ਰ ਦੇ ਨਾਲ, ਆਪਣੇ ਉਂਗਲੀ, ਆਪਣੇ ਹੱਥਾਂ ਦੇ ਇਸ਼ਾਰਿਆਂ ਨਾਲ ਆਕਾਸ਼ ਵਿੱਚ ਉਡਾ ਉਡਾ ਕੇ ਦਿਖਾਉਂਦੇ ਨੇ ਵੀ ਅਸੀਂ ਆਪਣੀ ਦ੍ਰਿਸ਼ਟੀ ਨਾਲ ਇਹ ਕੁਝ ਕਰ ਸਕਦੇ ਹਾਂ।
ਮੁੰਦਾ ਪੁੰਨ ਫਰੂਆ ਜੇ ਸ਼ੂਕਤੀ ਫੇਰਤ ਕੇਤੀ,
ਤੇ ਜਕਈਆਂ ਦੀਆਂ ਮੁੰਦਰਾਵਾਂ ਕੰਨਾਂ ਵਿੱਚੋਂ ਨਿਕਲ ਕੇ ਆਕਾਸ਼ ਵਿੱਚ ਘੁੰਮ ਕੇ ਉਹਨਾਂ ਦੇ ਕੰਨਾਂ ਵਿੱਚ ਆ ਕੇ ਪੈ ਜਾਂਦੀਆਂ, ਕਈਆਂ ਦਾ ਹੱਥ ਵਿੱਚੋਂ ਜਿਹੜਾ ਫਰੂਆ ਠੂਠਾ ਫੜਿਆ ਹੁੰਦਾ ਮੰਗਣ ਵਾਲਾ, ਉਹ ਉਹਨਾਂ ਦਾ ਠੂਠਾ ਉੱਪਰ ਆਕਾਸ਼ ਵਿੱਚ ਘੁੰਮ ਕੇ ਫਿਰ ਉਹਨਾਂ ਦੇ ਹੱਥ ਵਿੱਚ ਆ ਕੇ ਟਿਕ ਜਾਂਦਾ, ਭਾਵ ਇੰਨੇ ਸੋਹਣੇ ਸੋਹਣੇ ਕੌਤਕ ਕਰਕੇ ਕਰਾਮਾਤਾਂ ਕਰਕੇ ਦਿਖਾਉਂਦੇ ਨੇ ਸਿੱਧ।
ਜੇਤੋ ਜ਼ੋਰ ਤੇਤੋ ਤਾਂ ਸਭ ਲਾਈਆ,
ਜਿੰਨਾ ਜਿੰਨਾ ਉਹਨਾਂ ਕੋਲ ਸਿੱਧਾਂ ਕੋਲ ਕਰਾਮਾਤਾਂ ਸੀ, ਸਿੱਧੀਆਂ ਸੀ, ਆਪਣੀਆਂ ਸਿੱਧੀਆਂ ਜ਼ੋਰ ਲਾ ਕੇ ਆਪਣਾ ਆਪਣਾ ਸਭ ਨੇ ਰੰਗ ਦਿਖਾਇਆ।
ਰਿਦੇ ਗਰ ਬਾਏ ਨਿਜ ਸ਼ਕਤ ਲਗਾਏ ਸਿੱਧ,
ਆਪਣੇ ਮਨ ਚ ਬੜਾ ਹੰਕਾਰ ਕਰਦੇ ਆਪਣੀ ਸ਼ਕਤੀਆਂ ਦਾ, ਆਪਣੇ ਜਿੰਨੀਆਂ ਸ਼ਕਤੀਆਂ ਸਭ ਦਿਖਾ ਦਿੱਤੀਆਂ ਵੀ ਅਸੀਂ ਇਹ ਕੁਝ ਕਰ ਸਕਦੇ, ਮਨ ਚ ਬੜਾ ਹੰਕਾਰ ਹੈ।
ਪੰਖੀ ਜਿਉ ਫੇਰਤ ਅਸਮਾਨ ਰਿਹਾ ਛਾਈਆ,
ਕਹਿੰਦੇ ਜਿਵੇਂ ਪੰਖੀ ਜਿਹੜਾ ਆਕਾਸ਼ ਵਿੱਚ ਉੱਡ ਜਾਂਦਾ, ਉਹਨਾਂ ਦਾ ਸਮਾਨ ਇਸ ਤਰ੍ਹਾਂ ਹਵਾ ਦੇ ਵਿੱਚ ਉੱਡਦਾ ਹੈ, ਜਿਵੇਂ ਪੰਛੀ ਨੂੰ ਉੱਡਣ ਵਿੱਚ ਆਕਾਸ਼ ਵਿੱਚ ਕੋਈ ਔਖਿਆਈ ਨਹੀਂ, ਇਹ ਬਿਨਾਂ ਪੰਖਾਂ ਤੋਂ ਇਹਨਾਂ ਦਾ ਪੈਰਾਗਣ, ਇਹਨਾਂ ਦੇ ਫਰੂਏ ਠੂਠੇ, ਇਹਨਾਂ ਦਾ ਜੋ ਕੁਝ ਸਮਾਨ ਹੈ ਉਹ ਆਕਾਸ਼ ਦੇ ਵਿੱਚ, ਜਿਵੇਂ ਪੰਛੀ ਔਖਿਆਈ ਤੋਂ ਬਿਨਾਂ ਬੜੇ ਆਰਾਮ ਨਾਲ ਉੱਡਦਾ ਨਾ ਪੰਛੀ, ਇਸੇ ਤਰ੍ਹਾਂ ਇਹਨਾਂ ਦਾ ਸਮਾਨ ਹਵਾ ਵਿੱਚ ਉੱਡਦਾ ਹੈ।
ਨਾਨਕ ਜੀ ਤੂਸ਼ਨ ਕੋ ਧਾਰ ਕਰ ਬੈਸ ਰਹੇ,
ਪਰ ਸਤਿਗੁਰੂ ਮਹਾਰਾਜ ਜੀ ਇਹਨਾਂ ਦੀਆਂ ਕਰਾਮਾਤਾਂ ਵੱਲ ਧਿਆਨ ਨਹੀਂ ਦੇ ਰਹੇ, ਇਹ ਆਪਣਾ ਆਪਣਾ ਕੰਮ ਕਰੀ ਜਾ ਰਹੇ, ਦਿਖਾ ਰਹੇ ਇਹ ਕਰ ਸਕਦੇ ਇਹ ਕਰ ਸਕਦੇ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ, ਗੁਪਤ ਹੋ ਕੇ ਬੈਠੇ ਰਹੇ।
ਦੇਖਤ ਤਮਾਸ਼ੋ ਪੈ ਨਾ ਵਾਕ ਕੋ ਅਲਾਈਆ,
ਉਹਨਾਂ ਦੇ ਤਮਾਸ਼ੇ ਵੱਲ ਦੇਖ ਰਹੇ ਵੀ ਇਹ ਕੀ ਕਰ ਰਹੇ ਨੇ, ਕਿਹੋ ਜਿਹੇ ਕੌਤਕ ਕਰ ਰਹੇ ਨੇ, ਵੀ ਇਹ ਕੀ ਕਰ ਸਕਦੇ ਨੇ, ਆਪਣੀਆਂ ਜ਼ੋਰ ਲਾ ਰਹੇ ਬਿਨਾਂ ਮਤਲਬ ਤੋਂ, ਜਿਹੜਾ ਰਸਤਾ ਫੜਨਾ ਸੀ ਉਹ ਰਸਤਾ ਫੜਦੇ ਨਹੀਂ, ਪੁੱਠੇ ਰਸਤਿਆਂ ਦੇ ਪਏ ਹੋਏ। ਉਹਨਾਂ ਵੱਲ ਦੇਖ ਕੇ ਮਹਾਰਾਜ ਉਹਨਾਂ ਦੇ ਵੱਲ ਦੇਖ ਰਹੇ ਵੀ ਇਹ ਹੰਕਾਰੀ ਪੁਰਸ਼ ਕਰ ਕੀ ਰਹੇ ਨੇ।
ਕਬਿਤ ਜਾਣਿਓ ਸਭ ਸਿੱਧ ਆਪ ਡਰਿਓ ਔਰ ਮਾਏ ਇਹ,
ਜਦੋਂ ਸਿੱਧ ਕਰਾਮਾਤਾਂ ਦਿਖਾ ਰਹੇ ਸੀ ਮਹਾਰਾਜ ਉਹਨਾਂ ਵੱਲ ਦੇਖ ਕੇ ਗੁਪਤ ਹੋ ਕੇ ਬੈਠੇ ਸੀ, ਤੇ ਜਿਹੜੇ ਸਿੱਧ ਸੀ ਨਾ ਇਹ ਸੋਚਦੇ ਸੀ ਵੀ ਅਸੀਂ ਤਾਂ ਆਪਣੀਆਂ ਕਰਾਮਾਤਾਂ ਦਿਖਾ ਕੇ ਗੁਰੂ ਨਾਨਕ ਦੇਵ ਜੀ ਨੂੰ ਡਰਾ ਦਿੱਤਾ, ਕਹਿੰਦੇ ਵੀ ਹੁਣ ਇਹ ਡਰ ਗਿਆ, ਇਹ ਸਾਡੀ ਗੱਲ ਨੂੰ ਸਮਝ ਗਿਆ ਵੀ ਅਸੀਂ ਬਹੁਤ ਕੁਝ ਕਰ ਸਕਦੇ, ਆਪਣੇ ਮਨ ਚ ਬਹੁਤ ਹੰਕਾਰ ਕਰਦੇ ਕਹਿ ਸਿੱਧ ਸੋਚਦੇ ਨੇ ਹੁਣ ਇਹ ਸਾਡੀ ਕਰਾਮਾਤਾਂ ਨੂੰ ਵੇਖ ਕੇ ਡਰ ਜਾਵੇਗਾ।
ਦੂਨੇ ਗਰ ਬਾਏ ਚਾਏ ਚਿੱਤ ਮੈਂ ਬਢਾਇਓ ਹੈ,
ਕਹਿੰਦੇ ਇਹਨਾਂ ਹੰਕਾਰ ਦੇ ਵਿੱਚ ਮਨ ਚ ਬੜਾ ਸੋਚਦੇ ਵੀ ਹੁਣ ਅਸੀਂ ਇਹਨਾਂ ਨੂੰ ਜਿੱਤ ਲਵਾਂਗੇ।
ਆਏ ਕੈ ਨਿਕਟ ਬੋਲੇ ਬਚਨ ਵਿਕਟ ਤਬ,
ਗੁਰੂ ਮਹਾਰਾਜ ਜੀ ਦੇ ਕੋਲ ਆ ਕੇ ਦੁਗਣਾ ਹੰਕਾਰ ਮਨ ਚ ਵਸ ਚੁੱਕਾ, ਪਹਿਲਾਂ ਜਿੰਨਾ ਹੰਕਾਰ ਸੀ ਕਰਾਮਾਤਾਂ ਦਿਖਾ ਕੇ ਦੁਗਣਾ ਹੰਕਾਰ ਹੋ ਚੁੱਕਾ, ਤੇ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਇਹ ਕਹਿਣ ਲੱਗੇ,
ਦੇਖ ਸਭ ਸਿੱਧਨ ਕਿ ਸਿੱਧ ਜੋ ਲਗਾਏ ਹੋ,
ਜਿਹੜੇ ਇਹ ਕਰਾਮਾਤਾਂ ਦਿਖਾ ਰਹੇ ਸੀ ਨਾ ਦੌੜੇ ਦੌੜੇ ਆਏ, ਕਹਿੰਦੇ ਦੇਖਿਆ ਕਰਾਮਾਤਾਂ ਸਿੱਧਾਂ ਦੀਆਂ, ਜਿੱਦਾਂ ਕੋਈ ਬੰਦਾ ਸਾਡੇ ਘਰ ਆ ਜਾਵੇ ਉਹਨੂੰ ਆਪਾਂ ਨਵੇਂ ਨਵੇਂ ਕੰਮ ਚੀਜ਼ਾਂ ਦਿਖਾਉਂਦੇ ਹਾਂ ਵੀ ਭਾਈ ਸਾਹਿਬ ਇਹ ਸਾਸੀ ਇਹ ਚੀਜ਼ ਕੀਤਾ ਇਹ ਕੰਮ ਕੀਤਾ, ਜਦੋਂ ਕੋਈ ਸਾਡੇ ਘਰ ਮਹਿਮਾਨ ਆਵੇ ਆਪਾਂ ਉਹਨੂੰ ਦਿਖਾਉਂਦੇ ਵੀ ਅਸੀਂ ਇਹ ਕੰਮ ਕੀਤਾ ਇਹ ਕੀਤਾ, ਇਸੇ ਤਰ੍ਹਾਂ ਆ ਕੇ ਕਹਿੰਦੇ ਉਹ ਵੇਖ ਉਹ ਦੇਖ ਸਿੱਧਾਂ ਦੀਆਂ ਕਰਾਮਾਤਾਂ ਆਕਾਸ਼ ਦੇ ਵਿੱਚ ਕਿਵੇਂ ਉਡਾ ਦਿੰਦੇ ਹਾਂ ਅਸੀਂ, ਅਸੀਂ ਇਹ ਕੁਝ ਕਰ ਸਕਦੇ ਹਾਂ? ਸਿੱਧ ਕਹਿੰਦੇ ਸਿੱਧਾਂ ਦੀਆਂ ਕਰਾਮਾਤਾਂ ਦੇਖ, ਸਿੱਧ ਕੀ ਕਰ ਸਕਦੇ ਨੇ?
ਸਿੱਖ ਲੀਨੇ ਬੋਲ ਮੇਰੇ ਤੇਰੇ ਪਾਸ ਬੈਸ ਕਰ।
ਅਜੇ ਸਾਡੀ ਗੱਲ ਮੰਨ ਲਓ, ਅਸੀਂ ਤੁਹਾਨੂੰ ਦੱਸਦੇ ਹਾਂ, ਤੁਸੀਂ ਸਾਡੇ ਤੋਂ ਸਾਡੀ ਸਿੱਖਿਆ ਲੈ ਲਓ, ਸਾਡੇ ਤੋਂ ਰਿੱਧੀਆਂ ਸਿੱਧੀਆਂ ਸਿੱਖ ਲਵੋ, ਸਾਡੇ ਚੇਲੇ ਬਣ ਜਾਓ।
ਤਪਾ ਕੋ ਕਹਾਏ ਜਗ ਰਿੱਧੇ ਗਰ ਬਾਇਓ ਹੈ।
ਤੁਸੀਂ ਤਾਂ ਆਪਣੇ ਮਨ ਚ ਹੰਕਾਰ ਕਰੀ ਫਿਰਦੇ ਹੋ। ਮਹਾਰਾਜ ਜੀ ਨੂੰ ਕਹਿਣ ਲੱਗੇ, ਤੁਸੀਂ ਤਪਾ ਘਾਉਂਦੇ ਹੋ, ਮਹਾਤਮਾ ਘਾਉਂਦੇ ਹੋ, ਮਨ ਚ ਹੰਕਾਰ ਕਰਦੇ ਹੋ, ਹੰਕਾਰ ਛੱਡ ਕੇ ਗੋਰਖਨਾਥ ਦੇ ਚੇਲੇ ਨਹੀਂ ਬਣਦੇ, ਜੋਗ ਨਹੀਂ ਧਾਰਦੇ, ਤੁਸੀਂ ਹੰਕਾਰੀ ਹੋ।
ਮਨ ਤਨਾ ਬਾਤ ਸਮਝਾਇਓ ਭਲੀ ਭਾਂਤ।
ਕਹਿੰਦੇ ਅਸੀਂ ਭਲੀ ਭਾਂਤ ਕਈ ਵਾਰ ਤੁਹਾਨੂੰ ਸਮਝਾਇਆ, ਜਿਹੜੇ ਹੰਕਾਰੀ ਸਿੱਧ ਨੇ ਇਹ ਮਹਾਰਾਜ ਨੂੰ ਹੰਕਾਰੀ ਦੱਸਦੇ, ਕਿਉਂਕਿ ਜਿਹੜਾ ਬੁਰੀ ਦ੍ਰਿਸ਼ਟੀ ਵਾਲਾ ਉਹਨੂੰ ਸਾਰਾ ਸੰਸਾਰ ਹੀ ਬੁਰੀ ਨਜ਼ਰ ਦ੍ਰਿਸ਼ਟੀ ਵਿੱਚ ਨਜ਼ਰ ਆਉਂਦਾ। ਜਦੋਂ ਮਹਾਂਭਾਰਤ ਦੇ ਸਮੇਂ ਜਦੋਂ ਆਖਿਆ ਸੀ ਦੁਰਯੋਧਨ ਨੂੰ ਤੇ ਅਰਜਨ ਨੂੰ, ਕਹਿੰਦੇ ਵੀ ਦੇਖ ਕੇ ਆਓ ਵੀ ਕਿਹੜਾ ਸੰਸਾਰ ਚ ਸਭ ਤੋਂ ਵਧੀਆ ਬੰਦਾ ਤੇ ਕਿਹੜਾ ਗੰਦਾ ਬੰਦਾ। ਉਹ ਜਿਹੜੀ ਚੰਗੀ ਬਿਰਤੀ ਵਾਲਾ ਉਹਨੇ ਆਖਿਆ ਵੀ ਚੰਗਾ, ਮਾੜੀ ਵਾਲੇ ਨੇ ਆਖਿਆ ਮਾੜਾ। ਇਹ ਜਿਹੜੀ ਮਾੜੀ ਬਿਰਤੀ ਵਾਲੇ ਹੁੰਦੇ ਉਹ ਦੂਸਰਿਆਂ ਨੂੰ ਵੀ ਮਾੜੀ ਬਿਰਤੀ ਕਰਕੇ ਜਾਣਦੇ, ਤੇ ਜਿਹੜੇ ਇਹ ਸਿੱਧ ਨੇ ਆਪ ਹੰਕਾਰੀ। ਮਹਾਰਾਜ ਨੂੰ ਕਹਿੰਦੇ ਤੁਸੀਂ ਹੰਕਾਰੀ ਹੋ, ਤੁਸੀਂ ਸਾਡਾ ਬਚਨ ਨਹੀਂ ਮੰਨਦੇ।
ਅਬ ਦੇਖੀ ਕਰਾਮਾਤ ਤੋਹੇ ਤੂਸ਼ਣ ਕਰਾਇਓ ਹੈ।
ਸਿੱਧ ਕਹਿੰਦੇ ਦੇਖਿਆ ਜਦੋਂ ਅਸੀਂ ਕਰਾਮਾਤਾਂ ਦਿਖਾਈਆਂ ਤੇ ਤੁਹਾਨੂੰ ਚੁੱਪ ਕਰਾ ਦਿੱਤਾ। ਮਹਾਰਾਜ ਤੇ ਵੈਸੇ ਨਹੀਂ ਬੋਲਦੇ, ਕਹਿੰਦੇ ਵੀ ਇਹ ਕਰ ਕੀ ਸਕਦੇ। ਵੇਖਦੇ ਸੀ ਉਹਨਾਂ ਦੇ ਕੋਤਕਲ, ਅੰਦਰੋਂ ਮੁਸਕਰਾ ਰਹੇ ਸੀ ਉਹਨਾਂ ਦੇ ਮਾੜੇ ਅਵਗਣਾਂ ਨੂੰ ਵੇਖ ਕੇ ਵੀ ਪਾਪੀ ਕਿਹੜੇ ਰਸਤੇ ਤੇ ਤੁਰੇ ਹੋਏ। ਪਰ ਇਹ ਸਿੱਧ ਸੋਚ ਰਹੇ ਸੀ ਵੀ ਮਹਾਰਾਜ ਨੂੰ ਅਸੀਂ ਆਪਣੀ ਕਰਾਮਾਤਾਂ ਨਾਲ ਚੁੱਪ ਕਰਾ ਦਿੱਤਾ। ਕਹਿੰਦੇ ਦੇਖਿਆ ਹੁਣ ਤੁਹਾਨੂੰ ਅਸੀਂ ਆਪਣੀ ਕਰਾਮਾਤਾਂ ਨਾਲ ਚੁੱਪ ਕਰਾ ਦਿੱਤਾ।
ਕਬਿਤ ਅਜੂ ਲੋ ਸਿੱਧ ਵੇਖ ਲਿਓ ਨਿਰਵਾਰੋ ਹੱਠ।
ਹਜੇ ਵੀ ਸਿੱਧਾਂ ਵਾਲਾ ਬੇਸ ਧਾਰ ਲਵੋ, ਆਪਣਾ ਹੰਕਾਰ ਛੱਡ ਦਿਓ।
ਗੋਰਖ ਕੇ ਚੇਲੇ ਹੋਏ ਮੁੰਦਾ ਕਾਨ ਪਾਈਏ।
ਹੁਣ ਕਰਾਮਾਤਾਂ ਦਿਖਾ ਕੇ ਕਹਿੰਦੇ ਵੀ ਅਸੀਂ ਇਹ ਕਰ ਲੈਨੇ ਆ, ਹੁਣ ਚੁੱਪ ਕਰ ਗਏ ਹੋ ਨਾ, ਹਜੇ ਵੀ ਆਪਣਾ ਹੰਕਾਰ ਛੱਡ ਦਿਓ, ਜਿੱਦ ਛੱਡ ਦਿਓ, ਗੋਰਖਨਾਥ ਦੇ ਚੇਲੇ ਬਣ ਕੇ ਇਹਨਾਂ ਦੀ ਸੇਵਾ ਕਰਕੇ ਜੋਗ ਧਰਮ ਲੈ ਲੋ।
ਸਭ ਕੇ ਸਮਾਨ ਬਣ ਜੋਗ ਕੋ ਨਿਧਾਨ ਹੋਵੋ।
ਸਾਡੇ ਵਾਂਗੂ ਬਣ ਜਾਓ, ਸਿੱਧੀਆਂ ਲੈ ਲਓ, ਅਮਰ ਹੋ ਜਾਵੋ, ਮੌਤ ਨਹੀਂ ਆਵੇਗੀ, ਸੁੱਖ ਮਿਲੇਗਾ। ਸਾਡੇ ਵਾਂਗੂ ਸਾਡੇ ਨਾਲ ਰਹਿ ਕੇ ਜੋਗ ਧਾਰਨ ਕਰਨਾ ਕਰੋ।
ਬਚਨ ਕੋ ਮਾਨ ਕੈ ਬਿਭੂਤ ਤਨ ਲਾਈਏ।
ਸਾਡੀ ਗੱਲ ਮੰਨ ਲਵੋ, ਗੋਰਖਨਾਥ ਜੀ ਦੇ ਚੇਲੇ ਬਣ ਜਾਓ ਤੇ ਆਪਣੇ ਸਰੀਰ ਉੱਪਰ ਵਿਭੂਤੀਆਂ ਲਾ ਕੇ, ਭਸਮ ਲਾ ਕੇ ਜੋਗੀ ਬੇਸ ਧਾਰੋ।
ਜਰਾ ਦੁੱਖ ਜਾਏ ਰਹੋ ਸਿੱਧਨ ਕੇ ਮਾਹੇ ਸਦਾ।
ਸਿੱਧ ਕਹਿੰਦੇ ਅਜੇ ਵੀ ਮੰਨ ਜਾਓ, ਸਾਡੀਆਂ ਕਰਾਮਾਤਾਂ ਦੇਖੋ, ਅਸੀਂ ਕੀ ਕਰ ਸਕਦੇ, ਸਾਡੇ ਕੋਲ ਬਹੁਤ ਕੁਝ ਹੈ। ਤੁਹਾਡਾ ਬੁਢੇਪਾ, ਤੁਹਾਡਾ ਮੌਤ, ਸਭ ਕੁਝ ਖਤਮ ਹੋ ਜਾਏਗੀ।
ਕਲਾਵਾਨ ਹੋਏ ਕੈ ਜਗਤ ਤੇ ਪੁਜਾਈਏ।
ਸਿੱਧਾਂ ਕੋਲ ਕਲਾਵਾਨ ਸ਼ਕਤੀਆਂ ਰਹਿੰਦੀਆਂ ਜੋਗੀਆਂ ਕੋਲ, ਸਾਡੇ ਨਾਲ ਰਲ ਜਾਓ, ਤੁਹਾਨੂੰ ਕਲਾ ਮਿਲ ਜਾਣਗੀਆਂ, ਸਿੱਧੀਆਂ ਮਿਲ ਜਾਣਗੀਆਂ। ਸੰਸਾਰ ਵਿੱਚ ਸਿੱਧ ਬਣ ਕੇ, ਕਲਾਵਾਨ ਹੋ ਕੇ ਕਰਾਮਾਤਾਂ ਤੁਹਾਡੇ ਕੋਲ ਆਉਣਗੀਆਂ। ਜਿੱਥੇ ਚਾਹੋ ਸਦਾ ਵਾਸਤੇ ਸੁੱਖ ਪਾਓ।
ਕਹਿ ਤੋ ਚੇਲੋ ਹੋਏ ਨਾ ਤੋ ਸ਼ਕਤ ਦਿਖਾਏ ਅਬ।
ਜੇ ਤੁਸੀਂ ਸਾਡੇ ਚੇਲੇ ਨਹੀਂ ਨਾ ਬਣਨਾ, ਫਿਰ ਤੁਸੀਂ ਸਾਨੂੰ ਆਪਣੀ ਸ਼ਕਤੀ ਦਿਖਾਓ ਵੀ ਤੁਸੀਂ ਵੀ ਕੀ ਕਰ ਸਕਦੇ। ਸਾਡੀਆਂ ਕਰਾਮਾਤਾਂ ਦੇਖੋ ਵੀ ਅਸੀਂ ਕੁਝ ਵੀ ਆਕਾਸ਼ ਵਿੱਚ ਉਡਾ ਸਕਦੇ ਹਾਂ। ਜੇਕਰ ਤੁਹਾਡੇ ਕੋਲ ਕਈ ਕਰਾਮਾਤ ਹੈ ਤਾਂ ਤੁਸੀਂ ਦਿਖਾਓ, ਸਾਡੀ ਕਰਾਮਾਤ ਵੇਖੋ ਤੇ ਸਾਡੇ ਚੇਲੇ ਬਣ ਜਾਓ, ਨਹੀਂ ਤਾਂ ਤੁਸੀਂ ਸਾਨੂੰ ਆਪਣੀ ਕਰਾਮਾਤ ਦਿਖਾਓ।
ਦੋਵੇਂ ਇੱਕ ਕਈਆ ਨਿਜ ਪ੍ਰਾਨ ਕੋ ਬਚਾਈਏ।
ਸਾਡੀ ਗੱਲ ਮੰਨ ਲਓ, ਤੁਸੀਂ ਬਾਰ ਬਾਰ ਸਾਡੀ ਗੱਲ ਦਾ ਜਵਾਬ ਨਹੀਂ ਦਿੰਦੇ, ਤੁਸੀਂ ਵਾਦ ਕਰਦੇ ਹੋ, ਵਿਵਾਦ ਕਰਦੇ ਹੋ। ਸਾਨੂੰ ਸਹੀ ਤਰ੍ਹਾਂ ਸਾਡੀ ਗੱਲ ਦਾ ਜਵਾਬ ਦੇ ਦਿਓ, ਜਾਂ ਤਾਂ ਤੁਸੀਂ ਸਾਡੇ ਸਿੱਖ ਬਣ ਜਾਓ ਜਾਂ ਫਿਰ ਆਪਣੀ ਕਰਾਮਾਤ ਦਿਖਾਓ। ਹਜੇ ਇਸ ਗੱਲ ਵਿੱਚ ਤੁਹਾਡਾ ਭਲਾ। ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਸਿੱਧਾਂ ਨੇ ਕਰਾਮਾਤ ਬਾਰੇ ਪੁੱਛਿਆ ਤਾਂ ਗੁਰੂ ਮਹਾਰਾਜ ਜੀ ਇਹਨਾਂ ਦਾ ਹੰਕਾਰ ਤੋੜਨ ਵਾਸਤੇ ਕਰਾਮਾਤ ਵੀ ਦਿਖਾਣਗੇ। ਕਹਿੰਦੇ ਵੀ ਤੁਸੀਂ ਸਾਡੀ ਖੜਾਮ ਫੜ ਕੇ ਲਿਆਓ, ਸਾਡੀ ਖੜਾਮ ਆਕਾਸ਼ ਛੱਡੇਗੀ, ਤੁਸੀਂ ਲੈ ਕੇ ਆਓ। ਤੇ ਇਹ ਗੱਲ ਸੁਣਦਿਆਂ ਸਾਰ ਪਾਤਸ਼ਾਹ ਜੀ ਦੇ ਚਰਨਾਂ ਦੀ ਖੜਾਮ ਆਕਾਸ਼ ਵਿੱਚ ਉੱਡ ਜਾਂਦੀ ਹੈ ਤੇ ਸਿੱਧ ਆਪਣਾ ਜ਼ੋਰ ਲਾਣਗੇ। ਉਹ ਪ੍ਰਸੰਗ ਆਪਾਂ ਅਗਲੇ ਪ੍ਰਕਰਨ ਵਿੱਚ ਸਰਵਣ ਕਰਾਂਗੇ ਜੀ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਮਹਾਰਾਜ ਜੀ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਮਹਾਰਾਜ ਜੀ ਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ।
ਵਾਹਿਗੁਰੂ 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 ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਣ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪਿਓਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ ਹੇ ਠਾਕੁਰ ਹੋ ਦਾਸਰ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰੱਖੋ ਹੀ ਪਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ।